ਪ੍ਰਸ਼ਨ ਕੀਤਾ ਗੁਰੂ ਸਾਹਿਬ ਜੀ ਤਾਂ ਹੁਕਮ ਦਾ ਕਹਿੰਦੇ ਕਹਿ ਨਹੀਂ ਸਕੀ ਦਾ। ਅਧਿਕਾਰੀ ਨੂੰ ਕਿਹਾ ਕਿ ਮਹਾਰਾਜ ਉਹਦੇ ਕਾਣ ਬਣਦੇ ਤਾਂ ਹੀ ਕਥਨ ਕਰਦੇ ਤੇ ਉਹਨਾਂ ਨੂੰ ਕਹਿ ਕੇ ਗੁਰੂ ਸਾਹਿਬ ਬਲ ਦੱਸਣਗੇ ਤੇ ਪਤਾ ਲੱਗ ਜੂ ਵੀ ਕਿ ਇੰਨਾ ਪਹਿਲਵਾਨ ਕਿ ਇਸ ਬਲ ਹੋਵੇ, ਪਤਾ ਲੱਗ ਜਾ ਅੰਦਾਜ਼ਾ ਕਿ ਇੰਨਾ ਕੋਈ ਬਲੀ ਹੈ, ਕਿਉਂ ਪਰਮੇਸ਼ਵਰ ਦਾ ਅੰਦਾਜ਼ਾ ਆ ਜਾਏਗਾ। ਤਾਂ ਸੁਣ ਕੇ ਗੁਰੂ ਸਾਹਿਬ ਜੀ ਨਿਖੇਧੀ ਪੱਖ ਦੁਆਰਾ ਕਥਨ ਕਰਦੇ ਹਨ। ਪਰਮੇਸ਼ਵਰ ਦੇ ਕਾਣ ਬਲ ਨੂੰ ਕੌਣ ਗਾ ਸਕਦਾ ਹੈ? ਹਰਮ ਭਰਨ ਜਾਂ ਕਾ ਨੇਤਰ ਹੋਰ, ਉਸਦਾ ਮੰਤਰ ਨਾ ਜਾਣੇ ਹੋਰ, ਜਿਹੜਾ ਅੱਖ ਦੇ ਖੋਲਣ ਵਿੱਚ ਮੀਟਿੰਗ ਵਿੱਚ ਸ੍ਰਿਸ਼ਟੀ ਨੂੰ ਰੱਖ ਲੈਂਦਾ ਹੈ ਤੇ ਬਲ ਨੂੰ ਕਰ ਲੈਂਦਾ ਹੈ, ਇਹਦੇ ਵੱਡੇ ਬਲ ਨੂੰ ਪਰਮੇਸ਼ਵਰ ਨੂੰ ਕੌਣ ਗਾ ਸਕਦਾ ਹੈ? ਕਿਸੇ ਵੀ ਗਾਉਣ ਦੀ ਸਮਰੱਥਾ ਨਹੀਂ
ਹੈ। ਕਿਸੇ
ਕਿਸੇ ਵੀ ਪਰਮੇਸ਼ਵਰ ਜਿਹਾ ਬਲ ਹੋਵੇ ਤਾਂ ਤਾਂ ਕੋਈ ਗਾ ਸਕੇ, ਕਿਉਂ ਪਰਮੇਸ਼ਵਰ ਜੈਸਾ ਕਿਸੇ ਦੀ ਬਲ ਹੀ ਨਹੀਂ, ਉਹਦੇ ਬਲ ਨੂੰ ਕੌਣ ਗਾ ਸਕਦਾ ਹੈ? ਮਹਾਰਾਜ ਬਲ ਨੂੰ ਕਿਹਾ ਜਾਵੇ ਦਾਤਾ ਹੀ ਦੱਸ ਦਿਓ ਤਾਂ ਮਹਾਰਾਜ ਕਹਿੰਦੇ ਸਿੱਧੇ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਦਾਤਾ ਇੱਕ ਇੱਕ ਆਦਮੀ ਨੂੰ ਉਹ ਵੀ ਦੁਨੀਆਂ ਨਹੀਂ ਜਾ ਸਕਦੀਆਂ, ਕੌਣ ਪੁਰਖ ਜਿਹੜਾ ਉਸ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਦਾਤਾ ਨੂੰ ਗਾ ਸਕਦਾ ਹੈ? ਜਾਣੇ ਨਿਸ਼ਾਨ ਜਿਹੜਾ ਨਿਸ਼ਾਨ ਪ੍ਰਗਟ ਕਰਕੇ ਜਾਣੇ ਉਹੀ ਗਾਵੇ ਨਾ, ਮਹਾਰਾਜ ਦੀਆਂ ਦਾਤਾਂ ਨੂੰ ਪ੍ਰਗਟ ਕਰਕੇ ਕੋਈ ਵੀ ਨਹੀਂ ਜਾਣ ਸਕਦਾ। ਬੇਅੰਤ ਹੈ ਦਾਤਾ
ਗਾਵੇ ਕੋਲ ਵੱਡੇ ਆਈਆਂ
ਨਿਸ਼ਾਨ ਹੀ ਦੱਸ ਦਿਓ, ਮਹਾਰਾਜ ਕਹਿੰਦੇ ਜੇ ਕੋਈ ਜਾਣਦਾ ਹੋਵੇ ਤਾਂ ਉਹਦੀਆਂ ਨਿਸ਼ਾਨੀਆਂ ਦੱਸ ਸਕੇ।
ਗਾਵੇ ਗੁਣ ਵੱਡੇ ਆਈਆਂ ਚਾਰ,
ਮਹਾਰਾਜ ਉਹਦੀਆਂ ਦਾਤਾਂ ਨੀ ਕਹੀ ਜਾਂਦੀਆਂ, ਗੁਣ ਹੀ ਦੱਸ ਦਿਓ, ਵਡਿਆਈਆਂ ਹੀ ਦੱਸ ਦਿਓ। ਤਾਂ ਹਜ਼ੂਰ ਫਰਮਾਉਂਦੇ ਹਨ
ਚਾਰ,
ਉਸ ਪਰਮੇਸ਼ਵਰ ਦੇ ਗੁਣਾਂ ਨੂੰ ਕੌਣ ਗਾ ਸਕਦਾ ਹੈ? ਜੋ ਸੱਚੇ ਪਾਤਸ਼ਾਹ ਦੇ ਗੁਣ ਉਪਕਾਰ ਦੇ ਕਰਨ ਕਾਰਨ ਭਗਤ ਵਿਖੇ ਦੇ ਦੀਨ ਦਿਆਲ ਆਦਿਕ ਜਿਹੜੇ ਗੁਣ ਇਹਨਾਂ ਗੁਣਾਂ ਨੂੰ ਕੌਣ ਗਾਉਣ ਨੂੰ ਸਮਰੱਥ ਹੈ? ਕੋਈ ਵੀ ਨਹੀਂ ਗਾ ਸਕਦਾ। ਅਤੇ ਉਹਦੀਆਂ ਜਿਹੜੀਆਂ ਵਡਿਆਈਆਂ ਦਿੱਤੀਆਂ ਹੋਈਆਂ ਚਾਰ ਨੌ ਸੁੰਦਰ ਹੈ, ਸੁੰਦਰ ਉਹਦੀਆਂ ਵਡਿਆਈਆਂ ਨੂੰ ਕੌਣ ਗਾ ਸਕਦਾ ਹੈ? ਕਈ ਕਾਫੀ ਵਡਿਆਈ ਆਚਾਰ ਪਾਠ ਕਰਦੇ ਆ, ਉਹ ਵਡਿਆਈ ਆਕਾਰ ਵਡਿਆਈਆਂ ਤੇ ਆਚਾਰ ਕਰਤੱਬਾਂ ਨੂੰ ਉਹਦੇ ਨੂੰ ਕੌਣ ਗਾ ਸਕਦਾ ਹੈ? ਪਰ ਪਾਠ ਸੰਪਰਦਾਇ ਦੀ ਵਡਿਆਈ ਆਚਾਰ ਹੀ ਹੈ, ਵਡਿਆਈ ਆਚਾਰ ਪਾਠ ਨਹੀਂ ਹੈ। ਵਡਿਆਈਆਂ ਚਾਰੂ ਨਾਲ ਸੁੰਦਰ ਹੈ, ਸੁੰਦਰ ਵਡਿਆਈਆਂ ਨੂੰ ਕੌਣ ਗਾ ਸਕਦਾ ਹੈ? ਵਡਿਆਈਆਂ ਸ਼ਬਦ ਵਿੱਚੋਂ ਜੇ ਆਚਾਰ ਵੀ ਬਣਾਉਣਾ ਹੋਵੇ ਤਾਂ ਆਚਾਰ ਅੜੇ ਦੇ ਕੰਨੇ ਤੋਂ ਆਚਾਰ ਸ਼ਬਦ ਅੱਗੇ ਵਿਆਕਰਨ ਦੇ ਤਰੀਕੇ ਨਾਲ ਨਿਕਲੇਗਾ। ਪਾਠ ਵਡਿਆਈ ਆਚਾਰ ਨਹੀਂ ਕਰਨਾ, ਸਿੰਘਾਂ ਨੇ ਵਡਿਆਈਆਂ ਆਚਾਰ ਹੀ ਕਰਨਾ। ਅੰਮ੍ਰਿਤਸਰ ਦਾ ਵੀ ਇਹ ਪਾਠ ਨਹੀਂ ਤੇ ਨਾ ਸਾਹਮਣੇ ਸਾਹਿਬ ਵੀ ਪ੍ਰਸਾਦ ਦਾ ਪਾਠ ਹੈ, ਵਿੱਚ ਵਿਚਾਰ ਲੈਣ ਭਾਗੀ ਬਣਾ ਲਿਆ ਹੋਵੇ। ਕੋਈ ਗੱਲ ਹੈ ਕਿ ਗੁਣ ਵਡਿਆਈਆਂ ਆਚਾਰ ਉਸ ਪਰਮੇਸ਼ਰ ਦੀਆਂ ਸੁੰਦਰ ਵਡਿਆਈਆਂ ਨੂੰ ਗੁਣਾਂ ਨੂੰ ਜੇ ਭਾਈ ਗਾਉਣ ਗਾ ਸਕਦਾ, ਗਾਉਣ ਦੇ ਕਿਸੇ ਸਮਰੱਥਾ ਨਹੀਂ ਗਾਉਣ ਦੀ ਹੈ।
ਗਾਵੇ ਕੋ ਵਿਦਿਆ ਵਿਖੋ ਵਿਚਾਰ,
ਮਹਾਰਾਜ ਉਸ ਪਰਮੇਸ਼ਰ ਦੀ ਵਿਦਿਆ ਦੇ ਕਥਨ ਕਰਦੇ ਹੋ। ਮਹਾਰਾਜ ਕਹਿੰਦੇ ਹੋ ਸਿੱਧੇ ਉਸ ਪਰਮੇਸ਼ਰ ਦੀ ਵਿਦਿਆ ਨੂੰ ਕੌਣ ਜਾਣ ਸਕਦਾ ਗਾ ਸਕਦਾ? ਉਸ ਵਿਦਿਆ ਦਾ ਬੜਾ ਜਿਖਮ ਹੈ ਕਥਨ ਵਿਚਾਰ ਕਰਨਾ, ਉਹਦੀ ਵਿਦਿਆ ਦਾ ਵਿਚਾਰ ਨਹੀਂ ਕੀਤਾ ਜਾ ਸਕਦਾ। ਇੱਕ ਸਾਹਿਬ ਸਿੰਘ ਜੀ ਪੰਡਿਤ ਸੀ, ਕੋਈ ਵਿਦਵਾਨ, ਉਸ ਨੂੰ ਵਿਦਿਆ ਪੜ੍ਹ ਕੇ ਸਾਰਿਆਂ ਦੇ ਮੱਥੇ ਦੇ ਲੇਖ ਪੜ੍ਹਨ ਦੀ ਇੱਕ ਦੇਵਤੇ ਦੇ ਪਾਸੋਂ ਵਰ ਪ੍ਰਾਪਤ ਕਰ ਲਿਆ। ਦੇਵਤਿਆਂ ਦੇ ਵਰ ਪਾ ਕੇ ਉਸ ਨੇ ਸਾਰਿਆਂ ਦੇ ਮੱਥੇ ਦੇ ਲੇਖ ਵੇਖ ਲਿਆ ਕਰੇ, ਸਮਝ ਲਿਆ ਕਰੇ। ਇੱਕ ਉਹਨੂੰ ਖੋਪਰੀ ਪਈ ਹੋਈ ਮਖਾਨ ਭੂਮਿਕਾ ਚ ਮਿਲੀ, ਉਸ ਖੋਪਰੀ ਦੇ ਉੱਤੇ ਅੱਖਰ ਲਿਖੇ ਹੋਏ ਸੀ। ਉਸ ਨੇ ਪੜ੍ਹ ਲਿਆ ਕਿ ਇੰਨੇ ਸਾਲ ਇਸ ਨੂੰ ਜਿਉਣਾ, ਇੰਨਾ ਸੁੱਖ ਭੋਗਣਾ, ਇੰਨਾ ਦੁੱਖ ਭੋਗਣਾ, ਮਰੇ ਦੇ ਬਾਅਦ ਖੜੇ ਉਹਨੂੰ ਖੋਪਰੀ ਦਾ ਖਾਣੀ ਸੀ, ਅੱਗੇ ਹੋਵੇਗਾ ਨਤੀਜਾ। ਇਹ ਨਤੀਜਾ ਵੇਖਣ ਵਾਸਤੇ ਪੰਡਿਤ ਨੇ ਉਹ ਖੋਪਰੀ ਘਰ ਵਿੱਚ ਲਿਆ ਕੇ ਸੰਦੂਕ ਵਿੱਚ ਰੱਖ ਲਿੱਤੀ। ਕਿਸੇ ਸੰਦੂਕ 'ਚ ਰੱਖ ਲਿੱਤੀ, ਉਹਦੇ ਘਰ ਵਾਲੀ ਨੇ ਜਦੋਂ ਕਦੇ ਗੁੰਡਾ ਖੋਲਿਆ, ਵੇਖਿਆ ਵੀ ਆਹ ਖੋਪਰੀ ਰੱਖੀ ਹੈ ਤਾਂ ਮੇਰੇ ਮਾਰਨ ਵਾਸਤੇ ਮੇਰੇ ਮਾਲਕ ਨੇ ਯਤਨ ਕੀਤਾ। ਇਸ ਕਰਕੇ ਉਹਨੂੰ ਬੜਾ ਡਰ ਹੋ ਗਿਆ, ਕਹਿਣ ਲੱਗੀ ਤਾਂ ਮੈਨੂੰ ਮਾਰਨਾ ਚਾਹੁੰਦਾ। ਇਸ ਵਹਿਣ 'ਚ ਪੈ ਕੇ ਉਸ ਨੂੰ ਖੋਪਰੀ ਨੂੰ ਚੰਗੀ ਤਰ੍ਹਾਂ ਪੀਹ ਪੀਹ ਕੇ ਉਸ ਵੇਲੇ ਦਰਿਆ 'ਚ ਰੋੜ ਦਿੱਤਾ। ਜੋ ਦਰਿਆ 'ਚ ਰੋੜ ਤਾਂ ਕਿਤੇ ਪੰਡਿਤ ਹੈ ਫਿਰ ਵੇਖੀ ਭਲਾ ਤੀਨ ਚੀਜ਼ਾਂ ਨਿਕਲੇ ਜਦੋਂ ਸੰਦੂਕ ਖੋਲ ਕੇ ਵੇਖੀ ਪੁੱਛਿਆ ਇੱਥੇ ਖੋਪਰੀ ਪਈ ਸੀ ਕਹਿੰਦੇ ਤਾਂ ਮੇਰੇ ਮਾਰ ਨੂੰ ਰੱਖੀ ਸੀ ਲਿਆ ਕੇ ਇਹ ਨਿਸ਼ਾਨ ਲਿਆ ਕੇ ਰੱਖਿਆ ਸੀ ਕਹਿੰਦੇ ਵੀ ਦੱਸਦਾ ਹੋਈ ਕਹਿਣ ਲੱਗੀ ਮੈਂ ਤਾਂ ਪੀ ਕੇ ਦਰਿਆ ਚ ਰੋੜ ਆਈ ਕਹਿੰਦੇ ਮੈਂ ਇਹ ਗੱਲ ਨਹੀਂ ਸੀ ਮੈਂ ਸਮਝ ਸਕਿਆ ਇਹ ਤਾਂ ਇਸ ਤਰ੍ਹਾਂ ਕਰਨਾ ਸੀ ਪਰਮੇਸ਼ਰ ਦੀ ਕਠਿਨ ਵਿਦਿਆ ਦਾ ਵਿਚਾਰ ਉਹ ਖੋਪਰੀ ਵੀ ਕਹਿ ਲੈਂਦਾ ਸੀ ਅੱਖਰ ਵੀ ਕਹਿ ਲੈਂਦਾ ਸੀ ਪਰ ਮਾਰੇ ਵੀ ਵਿਦਿਆ ਦੀ ਵਿਚਾਰ ਨੂੰ ਵੀ ਅਗਾਹਾਂ ਨੂੰ ਕੀ ਹੋਵੇਗਾ ਇਹ ਉਹ ਬਣਾਸਾ ਨਹੀਂ ਸਕਿਆ ਇਸ ਪ੍ਰਕਾਰ ਉਸ ਦੀ ਕਠਿਨ ਵਿਦਿਆ ਹੈ ਜਿਹੜੀ ਸਾਰਿਆਂ ਦੇ ਮੱਥੇ ਦੇ ਕੜੀ ਲੋਹ ਕਲਮੇ ਲਿਖੇ ਲੇਖ ਮਾਤਰੀ ਉਸ ਦੀ ਵਿਦਿਆ ਦੇ ਵਿਚਾਰ ਨੂੰ ਕੌਣ ਜਾ ਸਕਦਾ ਸਿੱਧੇ ਬੜਾ ਕਠਿਨ ਵਿਚਾਰ ਹੈ ਸਮਝਣੀ ਪੈਂਦੀ ਹੈ ਸਾਰੇ ਸਰੀਰ ਦੇ ਅੰਗ ਬਣਦੇ ਹੈ ਤੇ ਛੇਵੇਂ ਮਹੀਨੇ ਨੂੰ ਸਾਰੇ 100 ਜਨਮ ਦਾ ਗਿਆਨ ਹੋ ਜਾਂਦਾ ਹੈ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਉਹ ਸਰੀਰ ਨੂੰ ਸਾਜ ਕਰਕੇ ਫਿਰ ਜਿੰਦੇ ਵਿੱਚ ਖੇਹ ਕਰ ਦਿੰਦਾ ਮਿੱਟੀ ਕਰ ਦਿੰਦਾ ਉਸ ਪਰਮੇਸ਼ਰ ਦੇ ਅਸਰਜਕਾਰੀ ਨੂੰ ਉਹਦੇ ਬਲ ਨੂੰ ਕੌਣ ਗਾ ਸਕਦਾ ਸਿੱਧੇ ਗਾਇਆ ਨਹੀਂ ਜਾਂਦਾ ਕਿਸੇ ਦੇ
ਪਾਸੋਂ
ਦੇਖੋ ਸਿੱਧੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਉਹਦੇ ਬਲ ਨੂੰ ਕੌਣ ਗਾ ਸਕਦਾ ਹੈ ਦੇਖੋ ਜੀਵ ਜਿਹੜਾ ਹੈ ਇਹ ਜਿਸ ਪਰਮੇਸ਼ਰ ਦੀ ਦੇਹ ਨੂੰ ਲੈ ਕੇ ਬਹੁਤ ਸੋਸ਼ਣ ਜੀਵ ਹੈ ਅੰਦਰ ਐਡੀ ਸਾਡੇ ਪਰਮਨ ਦੀ ਦੇਹ ਨੂੰ ਲਈ ਸਕਦਾ ਹੈ ਜਿਸ ਪਰਮੇਸ਼ਰ ਦੀ ਸ਼ਕਤੀ ਦੇ ਆਸਰੇ ਇਹ ਜੀਵ ਆਪਣੇ ਦੇਹ ਨੂੰ ਚੱਕੀ ਫਿਰਦਾ ਹੈ ਘਰ ਨਹੀਂ ਚੱਕੀ ਦਿੰਦਾ ਇਸ ਨੂੰ ਆਪਦੀ ਦੇਹ ਦਾ ਉਸ ਪਰਮੇਸ਼ਰ ਦੇ ਬਲ ਨੂੰ ਕੌਣ ਗਾ ਸਕਦਾ ਜਿਹੜਾ ਜੀਵਾਂ ਦੇ ਪਾਸੋਂ ਪਹਿਲਾਂ ਇਹ ਦੇ ਦਿੰਦਾ ਹੈ ਤੇ ਫਿਰ ਪਰਾਲਗ ਪੂਰੀ ਹੋਈ ਤੇ ਲੈ ਲੈਂਦਾ ਮੁੜ ਕੇ ਫਿਰ ਪਰਾਲਗ ਅਨੁਸਾਰ ਦੇਹ ਦੇ ਦਿੰਦਾ ਉਸ ਪਰਮੇਸ਼ਰ ਨੂੰ ਕੌਣ ਗਾ ਸਕਦਾ ਹੈ ਸਿੱਧੇ ਕੌਣ ਗਾ ਸਕਦਾ ਉਹਦੇ ਬਲ ਨੂੰ ਜਿਹੜਾ ਜਾਣਨ ਤੋਂ ਵੀ ਬੁੱਧੀ ਕਰਕੇ ਦੂਰ ਹੈ ਜਿਹੜਾ ਅੱਖਾਂ ਨਾਲ ਦੇਖਣ ਤੋਂ ਵੀ ਦੂਰ ਹੈ ਸਮਝ ਨਹੀਂ ਪੈਂਦੀ ਨੇਤਰਾਂ ਨਾਲ ਵੀ ਉਹਦੇ ਸਰੂਪ ਦੀ ਤੇ ਬੁੱਧੀ ਕਰਕੇ ਆਪਦੀ ਅਕਲ ਕਰਕੇ ਵੀ ਅਸੀਂ ਜਾਣ ਨਹੀਂ ਸਕਦੇ ਕਿਸੇ ਦੇ ਸਰੂਪ ਨੂੰ ਜਾਤਾ ਦਿਸੇ ਦੂਰ ਇਨਫੋਰਮੇਸ਼ਨ ਦੀ ਸੱਤਾ ਨਾਲ ਉਸ ਅੱਖਾਂ ਦੇ ਨਾਲ ਦੂਰ ਤੱਕ ਵੇਖ ਸਕਦੇ ਹਾਂ ਜਿਹਦੀ ਸੱਤਾ ਦੇ ਨਾਲ ਹਿਰਦੇ ਨਾਲ ਅਸੀਂ ਦੁੱਖ ਦੁੱਖ ਨੂੰ ਮਹਿਸੂਸ ਕਰਦੇ ਜਾਣ ਲੈਂਦੇ ਹਾਂ ਉਸ ਪਰਮੇਸ਼ਰ ਨੂੰ ਕੌਣ ਗਾ ਸਕਦਾ ਨਹੀਂ ਗਾਇਆ ਜਾ ਸਕਦਾ ਕੌਣ ਸਿੱਧੇ ਗਾ ਸਕਦਾ ਜਿਹੜਾ ਹਾਜ਼ਰਾ ਹਜ਼ੂਰ ਨੇੜੇ ਤੋਂ ਨੇੜੇ ਹੋ ਕੇ ਪਰਮੇਸ਼ਰ ਸਭ ਸੁਣਦਾ ਸਭ ਵੇਖਦਾ ਤੂੰ ਮੁੱਕਰ ਪਾਇਆ ਜਾਏ ਸਦਾ ਸਾਡੀਆਂ ਪ੍ਰਤੀਕਾਂ ਨੂੰ ਵੇਖ ਰਿਹਾ ਹੈ ਜੋ ਅਸੀਂ ਚੰਗਾ ਕੰਮ ਕਰਦੇ ਹਾਂ ਉਹ ਵੀ ਵੇਖਦਾ ਹੈ ਜਿਹੜੇ ਭੈੜੇ ਕੰਮ ਕਰਦੇ ਹਾਂ ਅਣਖ ਪੜਦੇ ਹਾਂ ਕਮਾਇਆ ਵਿਕਾਰ ਸੁਣਿਆ ਪ੍ਰਗਟ ਹੋਏ ਸੰਸਾਰ ਉਹਦੀ ਸ਼ਕਤੀ ਦੇ ਆਸਰੇ ਦੁਨੀਆਂ 'ਚ ਪਤਾ ਲੱਗ ਜਾਂਦਾ ਨਾ ਭਾਵੇਂ ਚੋਰੀ ਅਸੀਂ ਲੋਕੇ ਅਣਖ ਪੜਦੇ ਹਾਂ ਕਮਾਉਂਦੇ ਹਾਂ ਮੰਦ ਕਰਮਾਂ ਫਿਰ ਵੀ ਮਹਾਰਾਜ ਜਾਣ ਲੈਂਦੇ ਹੈ ਤੂੰ ਸਾਰਿਆਂ ਦੇ ਹਾਜ਼ਰਾ ਹਜ਼ੂਰ ਨੇੜੇ ਤੋਂ ਨੇੜੇ ਹੋ ਕੇ ਹਾਜ਼ਰ ਸਾਹਮਣੇ ਹਜ਼ੂਰ ਨੇੜੇ ਹੋ ਕੇ ਵੇਖ ਰਿਹਾ ਜਿਹੜਾ ਉਸ ਪਰਮੇਸ਼ਰ ਦੇ ਬਲ ਨੂੰ ਕੌਣ ਗਾ ਸਕਦਾ ਹੈ ਕਥਨਾ ਕਥਾ ਦੇ ਕਥੀ ਕਥਨੇ ਕਰਨੇ ਕਰਕੇ ਉਹਦੀ ਕਥਾ ਦਾ ਤੋਤਾ ਹੀ ਨਹੀਂ ਆਉਂਦਾ ਉਹਦੀ ਕਥਾ ਹੀ ਨਹੀਂ ਪੂਰੀ ਕਥਨ ਕੀਤੀ ਜਾ ਸਕਦੀ ਕਿਸੇ ਦੇ ਪਾਸੋਂ ਕਿਸੇ ਨੂੰ ਕਥਨ ਨਹੀਂ ਕੀਤੀ ਹੋਣੀ ਨਹੀਂ ਤਾਂ ਤੋਤਾ ਕਿਉਂ ਨਾ ਆਵੇ ਸਮਝ ਕਰ ਸਕਦੀ ਹੈ ਗਿਣਤੀ ਹੋ ਸਕਦੀ ਹੈ ਮਾਰਨ ਕਹਿ ਕੱਥ ਕੱਥ ਕਥੀ ਕੋਟੀ ਕੋਟ ਕੋਟ ਕਰੋੜਾਂ ਬ੍ਰਹਮਾ ਨੇ ਉਸ ਪਰਮੇਸ਼ਰ ਦੇ ਕਥਨ ਵਾਲੇ ਹੋ ਕੇ ਕਥਾ ਕੱਢੀਆਂ ਅਤੇ ਕਰੋੜਾਂ ਸ਼ਿਵਾਂ ਨੇ ਉਸ ਪਰਮੇਸ਼ਰ ਦੀਆਂ ਕਥਾ ਕਥਨ ਵਾਲੇ ਹੋ ਕੇ ਕਥਾ ਕੀਤੀਆਂ ਕਰੋੜਾਂ ਵਿਸ਼ਨੂੰ ਭਗਵਾਨ ਨੇ ਕਰੋੜਾਂ ਰੂਪ ਧਾਰ ਕਰਕੇ ਕਥਾ ਨੂੰ ਕੱਸਿਆ ਤੇ ਫੇਰ ਵੀ ਨਾ ਆਇਆ ਤੋੜ ਉਹਦੀ ਕਥਾ ਦਾ ਤੋਤਾ ਇਹਨਾਂ ਤਿੰਨਾਂ ਦੇਵਤਿਆਂ ਤੋਂ ਵੀ ਨਹੀਂ ਆਇਆ ਉਹ ਪਰਮੇਸ਼ਰ ਦੀ ਐਸੀ ਅਕੱਥ ਕਥਾ ਹੈ ਕੱਥ ਕਰ ਕਥੀ ਕਥਨ ਵਾਲੇ ਹੋ ਕੇ ਤੇ ਫਾਤੜ ਕਥਾ ਦੇ ਰਾਹੀਂ ਕਥਨ ਕੀਤਾ ਕੋਟੀ ਕਰੋੜਾਂ ਜੀਵਾਂ ਨੇ ਡੇਢ ਕਰੋੜਾਂ ਹੀ ਕਰੋੜੀ ਕਰੋੜਾਂ ਕੋਟੀਆਂ ਜੁਗਤੀਆਂ ਦੇ ਕੇ ਫਿਰ ਵੀ ਕਥਨਾ ਪਸੀਨਾ ਆ ਗਿਆ ਦੋ ਉਹ ਕਥਾ ਦੇ ਕਥਨੇ ਕਰਕੇ ਪਰਮੇਸ਼ੁਰ ਦੇ ਜਹਾਜ਼ਾ ਤੋਤਾ ਨਹੀਂ ਆਉਂਦਾ
ਜੋ ਜਾਣਦਾ ਉਹ ਪਰਮੇਸ਼ਰ ਦਾ ਜਾਪ ਜਿਹੜਾ ਹੈ। ਦੇਦਾ ਦੇ ਲੈਂਦੇ ਥੱਕ ਪਾ
ਕੋਈ ਵੀ ਨੀ ਗਾ ਸਕਦਾ। ਕਹਿੰਦੇ ਹਾਂ ਗਾਉਂਦੇ ਤਾਂ ਹੈ, ਕੌਣ ਕੌਣ ਗਾਉਂਦੇ ਹੈ?
ਕੋਈ
ਉਸ ਪਰਮੇਸ਼ਰ ਦੇ ਭਾਈ ਤਾਨ ਬਲ ਨੂੰ ਗਾਉਂਦਾ ਹੈ।
ਕਿਸੇ ਤਾਨ
ਕਿਸੇ ਚ ਤਾਨ ਬਲ ਹੁੰਦਾ ਉਹਨਾਂ ਕੋਲ ਤਾਨ ਨੂੰ ਬਲ ਨੂੰ ਗਾਉਂਦੇ। ਬਾਕੀ ਦਾ ਮਹਾਰਾਜ ਦਾ ਬਲ ਨਹੀਂ ਕਹਿ ਸਕਦਾ। ਜਿੰਨਾ ਕਾਲ ਵਿੱਚ ਕੁਦਰਤ ਹੈ, ਹਿੰਮਤ ਹੈ, ਬਲ ਹੈ, ਉਹਨਾਂ ਕੋਲ ਬਲ ਨੂੰ ਗਾਈ ਜਾਂਦੇ ਹਨ। ਪ੍ਰਗਟ ਹੋਈ ਹੈ ਉਸ ਗੱਲ ਨੂੰ ਜਾਣ ਕਰਕੇ ਤੇ ਮੈਨੂੰ ਆਹ ਦਾਤ ਮਾਰਨ ਦਿੱਤੀ ਹੈ। ਕਿਉਂ ਗਾ ਰਹੇ ਹਨ? ਕਈ ਵਿਧੀ ਸੱਤ ਦੁਆਰਾ ਸਮਝਾਇਆ ਗੁਣ ਗਾ ਰਿਹਾ ਹੈ। ਜਿੰਨੇ ਕਿਸੇ ਨੂੰ ਗੁਣ ਪ੍ਰਾਪਤ ਹੋਏ ਹੈ ਉਹ ਗੁਣਾਂ ਨੂੰ ਗਾਉਂਦਾ ਕਿ ਮੈਨੂੰ ਇਹ ਗੁਣ ਸੱਚੇ ਪਾਤਸ਼ਾਹ ਨੂੰ ਬਖਸ਼ੇ ਹੈ। ਜੇ ਕਿਸੇ ਨੂੰ ਵਡਿਆਈਆਂ ਮਿਲੀਆਂ ਹਨ ਚਾਰੀ ਸੁੰਦਰ ਉਹ ਵਡਿਆਈਆਂ ਨੂੰ ਗਾਉਂਦਾ। ਜੇ ਕਿਸੇ ਨੂੰ ਆਚਾਰ ਕਿਰਤਬ ਚੰਗੇ ਮਿਲੇ ਸ੍ਰੇਸ਼ਟਾਚਾਰ ਉਹਦੇ ਕਰਤੱਬਾਂ ਨੂੰ ਗਾਉਂਦਾ। ਇਸ ਪ੍ਰਕਾਰ ਗਾਉਂਦੇ ਵੀ ਹਨ।
ਵਿਦਿਆ ਵਿਖਮ ਵਿਚਾਰ
ਕਈ ਲੋਕ ਵਿਖਮ ਕਿਸਮ ਵਿਦਿਆ ਦਾ ਵਿਚਾਰ ਪੜ੍ਹ ਪੜ੍ਹ ਕੇ ਨਿਆਂ ਆਦਿਕਾਂ ਨੂੰ ਸ਼ਾਸਤਰਾਂ ਨੂੰ ਉਸ ਪਰਮੇਸ਼ਰ ਦੀ ਵਿਚਾਰ ਕਰਨੀ ਬੜੀ ਕਠਿਨ ਹੈ। ਵਿਦਿਆ ਕਰਕੇ ਵੀ ਅੰਤ ਨਹੀਂ ਹੁੰਦਾ। ਕਾਵ ਕੋਸ਼ ਪੜਿਆ ਹੋਇਆ ਹੋਵੇ, ਵਿਆਕਰਨ ਪੜਿਆ ਹੋਇਆ ਹੋਵੇ, ਇਸ ਪ੍ਰਕਾਰ ਸਿੱਖਿਆ ਕਲਪ ਨਿਯਤਕ ਜੋ ਕੁਛ ਕਿੰਗਰ ਵਿਆਕਰਨ ਪੜਿਆ ਹੋਵੇ ਫਿਰ ਵੀ ਉਹਦੀ ਸੰਭ ਵਿਦਿਆ ਦਾ ਜਿਹੜਾ ਵਿਚਾਰ ਬੜਾ ਕਠਿਨ ਹੈ। ਕਈ ਇਸ ਪ੍ਰਕਾਰ ਉਹ ਸੁਣ ਗਾਉਂਦੇ ਹਨ।
ਗਾਵੇ ਤੋ ਸਾਜ ਕਰੇ ਤਨਖੇ
ਇਸ ਪ੍ਰਕਾਰ ਗਾਉਂਦੇ ਕਿ ਵੇਖੋ ਮਹਾਰਾਜ ਕੈਸਾ ਚਰਜ ਹੈ। ਪਹਿਲਾਂ ਸਰੀਰ ਨੂੰ ਸਾਜਨਾ ਕਰਦਾ ਸੂਖਮ ਤੱਤਾਂ ਦੁਆਰਾ ਸੂਖਮ ਸਰੀਰ ਆਜਦਾ ਹੈ, ਫਿਰ ਸਕੂਲ ਤੱਤਾਂ ਨਾਲ ਮਿਲ ਮਾਤ ਪਿਤਾ ਪਿੰਡ ਕਮਾਇਆ ਦਿਨ ਕਰਕੇ ਲੇਖ ਲਿਖਾਇਆ। ਇਸ ਪ੍ਰਕਾਰ ਸਕੂਲ ਸਰੀਰ ਸਾਜਦਾ ਹੈ ਅਤੇ ਫਿਰ ਅੰਤੂ ਸਰੀਰ ਨੂੰ ਫਿਰ ਮਿੱਟੀ ਚ ਰਲਾਉਂਦਾ, ਫਿਰ ਕਰ ਦਿੰਦਾ ਮਾਟੀ ਸੀ ਮਾਟੀ ਰਲੀ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ। ਕਿਉਂ ਪਰਮੇਸ਼ੁਰ ਜਸਮ ਕੋਈ ਰਚਨਾ ਨੂੰ ਤੇ ਮਹਾਰਾਜ ਸਾਜਦਾ ਤੇ ਫਿਰ ਕਰਦਾ ਇਉਂ ਜਾਣ ਕੇ ਗਾਉਂਦਾ ਹੈ। ਕਈ ਸਾਹਿਬ ਸੰਗਤ ਜੀ ਇਉਂ ਗਾਉਂਦੇ ਹਨ ਕਿ ਵੇਖੋ ਜੀ ਸੂਖਮ ਹੈ, ਇਹ ਦੇਹ ਨੂੰ ਏਡੀ ਮੋਟੀ ਨੂੰ ਲਈ ਫਿਰਦਾ, ਇਹ ਮਹਾਰਾਜ ਦੇ ਆਸਰੇ ਹੀ ਹੈ ਨਾ। ਇਸ ਪ੍ਰਕਾਰ ਜੀਵਾਂ ਦੇ ਪਾਸੋਂ ਦੇਹ ਲੈ ਲੈਂਦਾ ਪਰਮੇਸ਼ੁਰ, ਫਿਰ ਹੋਰ ਦੇ ਵਾਸਨ ਅਨੁਸਾਰ ਦੇ ਦਿੰਦਾ। ਕਈ ਐਮਾਰਾ ਨੂੰ ਗਾਉਂਦੇ ਹਨ। ਕਈ ਇਉਂ ਗਾਉਂਦੇ ਕਿ ਜਾਣੇ ਤੋਂ ਤੇ ਦੇਖਣ ਤੋਂ ਦੂਰ ਹੈ ਉਹ ਪਰਮੇਸ਼ੁਰ, ਇਸ ਪ੍ਰਕਾਰ ਗਾਉਂਦੇ ਹਨ।
ਗਾਵੇ ਤੋ ਵੇਖੇ ਹਾਜ਼ਰਾ ਹਦੂ,
ਕਈ ਗਾਉਂਦੇ ਪਰਮੇਸ਼ੁਰ ਹਾਜ਼ਰਾ ਹਦੂ ਨੇੜੇ ਤੋਂ ਨੇੜੇ ਹੈ, ਇਸ ਪ੍ਰਕਾਰ ਵੇਖ ਕਰਕੇ ਉਸ ਪਰਮੇਸ਼ੁਰ ਨੂੰ ਗਾਉਂਦੇ ਹਨ।
ਕਥਨਾ ਕਥੀ ਨਾ ਆਵੇ ਤੋ,
ਗਾਉਣ ਵਾਲੇ ਜਿਹੜੇ ਉਸ ਪਰਮੇਸ਼ੁਰ ਦੀ ਕਥਨਾ ਕਥਾ ਨੂੰ ਕਥੀ ਕਰਦੇ ਹੈ ਕਥਨ, ਪਰ ਮਹਾਰਾਜ ਦੀ ਕਥਾ ਦਾ ਤੁਰਤਾ ਨਹੀਂ ਆਉਂਦਾ।
ਕਾਥ ਕਾਥ ਕਥੀ ਕੋਟੀ ਕੋਟ ਕੋਟ,
ਕਥਨ ਆਏ ਹੋ ਕੇ ਲੱਖਾਂ ਨੇ ਕੋਟੀਆਂ ਦੇ ਕੇ ਕਥਨ ਕੀਤੀ। ਵਰਤਮਾਨ ਸਮੇਂ ਤੇ ਲੱਖਾਂ ਨੇ ਕਥਨ ਵਾਲੇ ਹੋ ਕੇ ਕਥਨ ਕੀਤੀ, ਮੁਖਤ ਕਾਲ ਨੂੰ ਕਰੋੜਾਂ ਹੀ ਕਥਨ ਵਾਲੇ ਹੋ ਕੇ ਕੋਟੀਆਂ ਜ਼ਿਆਦਾ ਕਥਨ ਕਰਨਗੇ। ਨਾ ਆਇਆ ਕੋ ਪਰਮੇਸ਼ੁਰ ਦੀ ਕਥਾ ਦਾ ਤੁਰਤਾ ਨਹੀਂ ਆਉਂਦਾ, ਘਾਟਾ ਨਹੀਂ ਆਉਂਦਾ। ਬੇਅੰਤ ਬੇਅੰਤੀ ਹੈ, ਬੇਅੰਤ 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 ਕੋ ਕਰੰਤ ਪਾਠ ਦੇਖੀਏ, ਉਹ ਵੀ ਕਥਾ ਦਾ ਅੰਤ ਨਹੀਂ ਆਉਂਦਾ, ਬੇਅੰਤ ਹੈ ਪਰਮੇਸ਼ੁਰ। ਇਸੇ ਪ੍ਰਕਾਰ ਫੇਰ ਕਰੋ
ਗਾਵੇ ਕੋ ਤਾਣ ਹੋਵੇ ਕਿਸੇ ਤਾਣ,
ਇਹ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਉਸ ਪਰਮੇਸ਼ੁਰ ਦੇ ਤਾਈਂ ਕੌਣ ਕੌਣ ਗਾਉਂਦੇ ਹੈ? ਤਾਂ ਮਹਾਰਾਜ ਸਾਹਿਬ ਕਹਿੰਦੇ ਨੇ ਸਿੱਧੇ ਗਾਵੇ ਕੋ ਤਾਣ, ਉਸ ਪਰਮੇਸ਼ੁਰ ਦੇ ਤਾਣ ਬਣਦੇ ਤਾਈਂ ਕੋਈ ਗਾਉਂਦਾ ਹੈ?
ਹੋਵੇ ਕਿਸੇ ਤਾਣ,
ਕਿਸੇ ਨੂੰ ਮਹਾਰਾਜ ਸਾਹਿਬ ਤਾਣ ਬਲ ਦਿੱਤਾ ਹੈ, ਜਿਹਦੀ ਰੱਖਿਆ ਕੀਤੀ ਉਹ ਮਹਾਰਾਜ ਦੇ ਬਲ ਨੂੰ ਗਾਉਂਦੇ, ਮੇਰੀ ਇਸ ਤਰ੍ਹਾਂ ਰੱਖਿਆ ਕੀਤੀ ਪਰਮੇਸ਼ੁਰ ਨੂੰ, ਕਈ ਉਸਦੇ ਬਲ ਦੇ ਤਾਈਂ ਗਾਉਣ ਕਰਦੇ ਹਨ।
ਗਾਵੇ ਤੇ ਦਾਤ ਜਾਣੇ ਨਿਸ਼ਾਨ,
ਦੇ ਨਿਸ਼ਾਨ ਮੱਥੇ ਤੇ ਲੇਖ ਲਿਖੇ ਹੋਏ ਹੈ, ਉਹ ਜਾਣਦੇ ਨੇ ਕਿ ਪਰਮੇਸ਼ੁਰ ਨੇ ਸਾਨੂੰ ਇਹ ਦਾਤਾਂ ਦਿੱਤੀਆਂ। ਇਸ ਪ੍ਰਕਾਰ ਉਹ ਮਹਾਰਾਜ ਨੂੰ ਦਾਤਾਂ ਦੇ ਤਾਈਂ ਗਾਉਂਦੇ ਹਨ।
ਗਾਵੇ ਤੇ ਗੁਣ ਵਡਿਆਈਆਂ ਚਾਰ,
ਜਿਹਨਾਂ ਨੂੰ ਗੁਣ ਮਹਾਰਾਜ ਨੇ ਬਖਸ਼ੇ ਹੈ, ਸਤ ਸੰਤੋਖ ਦਇਆ ਧਰਮ ਵਿਚਾਰ, ਉਹ ਗੁਣਾਂ ਦੇ ਸਹਿਤ ਹੋ ਕੇ ਪਰਮੇਸ਼ੁਰ ਦੀਆਂ ਵਡਿਆਈਆਂ ਨੂੰ ਸ੍ਰੇਸ਼ਟ ਗਾਉਂਦੇ ਹਨ।
ਹਰੇ ਕੋ ਵਿਦਿਆ ਵਿਖਮ ਵਿਚਾਰ
ਵਿਦਵਾਨ ਲੋਕ ਵਿਦਿਆ ਪੜ੍ਹ ਪੜ੍ਹ ਕੇ ਉਸ ਪਰਮੇਸ਼ਰ ਦੇ ਵਿਦਿਆ ਤੋਂ ਵੀ ਉਹ ਕਸ਼ਮ ਵਿਚਾਰ ਜਾਣ ਕੇ ਗਾਉਂਦੇ ਹਨ।
ਸਾਰਾ ਕੋ ਸਾਜ ਕਰੇ ਤਨ ਫੇ
ਇਸ ਪ੍ਰਕਾਰ ਗਾਉਂਦੇ ਹਨ ਉਸ ਪਰਮੇਸ਼ਰ ਦੇ ਤਾਈ ਕਿ ਵੇਖੋ ਮਹਾਰਾਜ ਸਾਹਿਬ ਜੀ ਨੇ ਇਹ ਸਰੀਰ ਨੂੰ ਸਾਜਣਾ ਕੀਤਾ ਹੈ ਤੇ ਫੇਰ ਸਾਜ ਕਰਕੇ ਇਸ ਨੂੰ ਖੇ ਵੀ ਕਰਨ ਦਾ ਆਪਣੀ ਸਮਰੱਥਾ ਦੇ ਤਹਿਤ ਉਹ ਅੰਤਰਯਾਮੀ ਸਰਬੰਧ ਹੈ ਜੋ ਸਰਬੰਧ ਜਾਣ ਕੇ ਗਾਉਂਦੇ ਹਨ।
ਸਾਰਾ ਕੋ ਜੀ ਲੈ ਫਿਰਦੇ
ਕਈ ਇਸ ਪ੍ਰਕਾਰ ਹੈਰਾਨਗੀ ਚਾਰੇ ਪਰਮੇਸ਼ਰ ਨੂੰ ਕਿ ਵੇਖੋ ਜੀਆਂ ਦੇ ਪਾਸੋਂ ਦੇਹ ਲੈ ਲੈਂਦਾ ਅਤੇ ਫੇਰ ਸੱਚੇ ਪਾਤਸ਼ਾਹ ਉਹਨਾਂ ਜੀਆਂ ਦੇ ਤਾਂ ਦੇਹ ਦੀ ਬਖਸ਼ੀ ਕਰ ਦਿੰਦਾ ਜਿਹੀ ਵੀ ਕਿਸੇ ਦੀ ਵਾਸਨਾ ਹੁੰਦੀ ਹੈ ਕਿਉਂ ਗਾਉਂਦੇ ਹੈ ਇਹ ਜੀਵ ਸੂਖ ਕਹਿੰਦੇ ਵੇਖੋ ਦੇਹ ਨੂੰ ਲਈ ਫਿਰਦਾ ਕਿਉਂ ਜਾਣ ਕੇ ਵੀ ਗਾਉਂਦੇ ਜਗ ਹੋ ਕੇ ਪਰਮੇਸ਼ਰ ਨਾਲ ਵੇਖੋ ਆਪਾਂ ਜਲਦ ਜਾਣਦੇ ਹਾਂ ਸਾਰੀਆਂ ਚੀਜ਼ਾਂ ਨੂੰ ਤੇ ਦੂਰ ਤੱਕ ਦਿਸਦਾ ਸਾਡੀ ਦ੍ਰਿਸ਼ਟੀ ਨਾਲ ਉਹ ਪਰਮੇਸ਼ਰ ਨੂੰ ਇਉਂ ਗਾਉਂਦੇ ਆ ਕਈ
ਸਾਰਾ ਕੋ ਵੇਖੇ ਹਾਜ਼ਰਾ ਹਜ਼ੂਰ
ਕਈ ਹਾਜ਼ਰ ਹਜ਼ੂਰ ਨੇੜੇ ਜਾਣ ਕਰਕੇ ਉਸ ਪਰਮੇਸ਼ਰ ਨੂੰ ਗਾਉਂਦੇ ਹਨਗੇ ਇਸ ਪ੍ਰਕਾਰ ਸਭ ਚੰਗੇ ਜੀ ਕਹੇ
ਕਿਸੇ
ਦਾ ਪ੍ਰਮਾਣ ਵੀ ਦਿਓ ਕੌਣ ਕੌਣ ਗਾਉਂਦੇ ਆ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਗਾਉਂਦੇ ਭਾਈ ਕੋਈ ਕਾਣ ਬਣਦੇ ਤਾਈ ਬਣਦੇ ਤਾਈ ਪ੍ਰਾਣਾ ਵਾਲੇ ਵਿਆਸ ਲਿਖੀ ਜੀ ਉਸ ਪਰਮੇਸ਼ਰ ਦੇ ਕਾਣ ਬਲ ਨੂੰ ਗਾਉਂਦੇ ਆ ਹੋਵੇ ਕਿਸੇ ਕਾਣ ਜਿਵੇਂ ਕਿਹਦੀ ਰੱਖਿਆ ਹੋਈ ਹੈ ਕਿਹੜਾ ਲਾਲ ਭਗਤੀ ਜਿਵੇਂ ਰੱਖਿਆ ਕੀਤੀ ਮਹਾਰਾਜ ਨੇ ਕਿਉਂ ਭਗਤ ਨੂੰ ਜਿਵੇਂ ਦਰਸ਼ਨ ਦਿੱਤੇ ਕਿਉਂ ਪ੍ਰਾਣ ਕਮਤ ਵਾਲੇ ਉਸ ਪਰਮੇਸ਼ਰ ਦੇ ਤਾਈ ਵਿਆਸ ਲਿਖੀ ਵਜੇ ਹੋਏ ਜਿਹੜੇ ਪ੍ਰਾਣ ਹੋਣੇ ਉਹਨਾਂ ਪ੍ਰਾਣਾਂ ਦੁਆਰਾ ਸੱਚੇ ਪਾਤਸ਼ਾਹ ਦੇ ਗੁਣਾਂ ਨੂੰ ਗਾਉਂਦੇ ਹਰ ਪ੍ਰਾਣ ਦਾ ਚੜ ਕੇ ਸਾਰਾ ਪ੍ਰਾਣ
ਪੰਜ
ਰਾਤ ਗ੍ਰੰਥ ਬਣਾਇਆ ਨਾਰਦ ਮੁਨੀ ਨੇ ਗਿਆਰਾਂ ਪ੍ਰਕਾਰ ਦੀ ਭਗਤੀ ਉਸਨੂੰ ਲਿਖੀ ਹੈ ਉਹ ਕੋਈ ਪੰਜ ਰਾਤ ਗ੍ਰੰਥ ਲਿਖਣ ਵਾਲਾ ਨਾਰਦ ਮੁਨੀ ਜੋ ਹੈ ਉਹ ਮਹਾਰਾਜ ਸਾਹਿਬ ਦੇ ਦਾਤਾ ਨੂੰ ਗਾਉਂਦਾ ਕਿਵੇਂ ਈਸ਼ਵਰ ਨੂੰ ਸਾਡੇ ਤੇ ਕਿਵੇਂ ਮਹਾਰਾਜ ਕਹਿ ਮਈਆ ਕੇ ਗੁਣ ਤੇਜ ਪ੍ਰਾਣੀ ਕਵਨ ਮੂਲ ਤੇ ਕਵਨ ਨਿਸ਼ਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਚਰ ਵਗਨ ਮੈਂ ਜਿਨੀ ਉਵਾਰਿਆ ਇਸ ਪ੍ਰਕਾਰ ਸਾਧ ਸੰਗਤ ਦੀਆਂ ਦਾਤਾਂ ਨੂੰ ਪੰਜ ਰਾਤ ਪ੍ਰਾਣ ਵਾਲਾ ਨਾਰਦ ਮੁਨੀ ਨਿਸ਼ਾਨ ਪ੍ਰਗਟ ਜਾਣ ਕਰਕੇ ਗਾਉਂਦਾ ਹੈ
ਗਾਵੇ ਤੇ ਗੁਣ ਵਡਿਆਈਆਂ ਚਾਰ
ਉਸ ਪਰਮੇਸ਼ਰ ਤਾਈ ਸਾਸ ਦਾ ਕਰਤਾ ਕਪਿਲ ਮੁਨੀ ਜਿਹੜਾ ਹੈ ਆਪਣੀ ਮਾਤਾ ਦੇਵ ਹੂਤੀ ਦੇ ਤਾਈ ਇਸ ਨੂੰ ਉਪਦੇਸ਼ ਦਿੱਤਾ ਹੈ ਉਸ ਪਰਮੇਸ਼ਰ ਦੇ ਸਾਖੀ ਚੇਤਾ ਕਹਿ ਮਿਰਦਿਨਾ ਇਸ ਅਸੰਗੇ ਹੀ ਪੁਰਖਾ ਸ਼ਕਤੀ ਦੁਆਰਾ ਜੋ ਜੀਵ ਦਾ ਸਾਖੀ ਰੂਪ ਕਰਕੇ ਕਸਮ ਕਰਦਾ ਈਸ਼ਵਰ ਬਾਕੀ ਆਉਂਦੇ ਇਹ ਉਸ ਪਰਮੇਸ਼ਰ ਦੇ ਗੁਣਾਂ ਨੂੰ ਸਾਖੀ ਚੇਤੇ ਰੂਪ ਕਰਕੇ ਗਾਇਨ ਕਰਦਾ ਹੈ ਇਹ ਕਵੀ ਤੱਤਵਾਦੀ ਹੈ ਕਤੀਓ ਪੁਰਖ ਨੂੰ ਮੰਨਦਾ ਪੁਰਖ ਇਹਦਾ ਕਾਰਨ ਕਾਰਜ ਨੂੰ ਮੰਨਦਾ ਇਸ ਪ੍ਰਕਾਰ ਪ੍ਰਕਿਰਤੀ ਕਰਕੇ ਜਿਹੜੀ ਪ੍ਰਧਾਨਤੀ ਨੂੰ ਗੁਣਾਂ ਦੀ ਸਾਮਿਆਂ ਜੋਈ ਨਾਮ ਪ੍ਰਧਾਨ ਕਹਾਵੇ ਸੋਈ ਤਿੰਨਾਂ ਗੁਣਾਂ ਦੀ ਸਾਮਿਆਂ ਵਾਸਤੇ ਜਿਹੜੀ ਪ੍ਰਧਾਨ ਮਾਇਆ ਹੈ ਉਹ ਪ੍ਰਧਾਨ ਮਾਇਆ ਵਿਚਾਰ ਰੂਪ ਹੋ ਕੇ ਜਿਹੜੀ ਪੱਚੀ ਪ੍ਰਕਿਰਤੀ ਦੀ ਵਿਚਾਰ ਹੈ ਵਿਚਾਰ ਰੂਪ ਇਹਨੂੰ ਮੰਨਦਾ ਹੈ ਇਹਦੇ ਕਰਕੇ ਮੋਖ ਮੰਨਦਾ ਹੈ ਅਤੇ ਭੋਗ ਰੂਪ ਹੋਈ ਜਿਹੜੀ ਇਹਨਾਂ ਨੂੰ ਭੋਗਣ 'ਚ ਲੱਗਣਾ ਉਹ ਬੰਧਨ ਰੂਪ ਮੰਨਦਾ ਹੈ ਇਸ ਪ੍ਰਕਾਰ ਉਸਦੇ ਗੁਣਾਂ ਨੂੰ ਉਹੋ ਜਿਹੀਆਂ ਵਿਗਿਆਨੀਆਂ ਨੂੰ ਸਾਸ ਕਤਲ ਮੁਨੀ ਸਾਸ ਸ਼ਾਸਤਰ ਦਾ ਕਰਕਾ ਸੁੰਦਰ ਜਾਣ ਕਰਕੇ ਸਾਖੀ ਚੇਤਾ ਕੇ ਨਿਰਗੰਸ਼ ਦੇ ਰੂਪ ਕਰਕੇ ਕਸਮ ਕਰਦਾ ਹੈ
ਗਾਵੇ ਤੇ ਵਿਦਿਆ ਵਿਖਮ ਵਿਚਾਰ
ਗੌਤਮ ਰਿਸ਼ੀ ਜਿਹੜਾ ਹੈ ਇਹ ਵੀ ਵਿਦਿਆ ਜੋ ਨਿਆਂ ਸ਼ਾਸਤਰ ਹੈ ਇਹਦਾ ਵਿਖਮ ਬੜਾ ਕਠਿਨ ਵਿਚਾਰ ਹੈ ਜਿਸਨੇ ਕਿ ਨੌ ਕਰਮ ਮੰਨੇ ਸੱਤ ਪਦਾਰਥ ਮੰਨੇ ਪੈਮਾਣੀਆਂ ਤੇ ਸ੍ਰਿਸ਼ਟੀ ਮੰਨਦਾ ਹੈ ਇਹ ਜੀਵ ਹੁੰਦਾ ਭੇਦ ਗਿਆਨ ਹਮੇਸ਼ਾ ਲਈ ਮੰਨਦਾ ਈਸ਼ਵਰ ਨੂੰ ਇੱਕ ਦੇਸੀ ਮੰਨਦਾ ਹੈ ਅਤੇ ਆਤਮਾ ਦੇ ਤਾਈਂ ਅੱਧਾ ਜੜ ਮੰਨਦਾ ਹੈ ਅੱਧਾ ਚੇਤਨ ਮੰਨਦਾ ਹੈ ਇਹ ਕਹਿੰਦੇ ਜਿਸ ਇਹ ਸੁਖੋਪਤ ਵਸਾ ਕਿਹਾ ਉਹਨਾਂ ਉਹਦੇ ਜੜ ਹੁੰਦਾ ਹੈ ਜਦੋਂ ਸੁਪਨ ਵਿੱਚ ਹੁੰਦਾ ਹੈ ਅਤੇ ਜਾਗਰ ਜਿੰਦਾ ਉਹਦੇ ਚੇਤਨ ਹੁੰਦਾ ਇਹ ਮਨ ਦੀ ਹਾਲਤ ਨੂੰ ਆਤਮਾ ਮੰਨੀ ਬੈਠਾ ਆਨੰਦਮੈ ਕੋਸ਼ ਨੂੰ ਇਹ ਆਤਮਾ ਮੰਨਦਾ ਹੈ ਇਸ ਪ੍ਰਕਾਰ ਜਿਹੜਾ ਨਿਆਇਕ ਹੈ ਜੁਗਤੀ ਪ੍ਰਧਾਨ ਇਹ ਉਹ ਕਠਿਨ ਵਿਦਿਆ ਦਾ ਵਿਚਾਰ ਕਰਦਾ ਹੋਇਆ ਇਹ ਕਹਿੰਦਾ ਹੈ ਕਿ ਸੁਖੋਪਤ ਵਸਾ ਵੀ ਕੋਈ ਗਿਆਨ ਨਹੀਂ ਹੁੰਦਾ ਸੋ ਜਿਹੜਾ ਕੋਈ ਗਿਆਨ ਨੂੰ ਜਾਣਨ ਵਾਲਾ ਕੋਈ ਹੈ ਕਿ ਨਹੀਂ ਵਿਦਾਂਤੀ ਇਹਦਾ ਖੰਡਨ ਕਰਦੇ ਇਸ ਪ੍ਰਕਾਰ ਕਹਿੰਦੇ ਮੈਂ ਇਹੋ ਜਿਹਾ ਸੁਪਨਾ ਮੈਨੂੰ ਸੁਪਨਾ ਨਹੀਂ ਆਇਆ ਸੁਪਨਾ ਨਾ ਜਾਣੇ ਵੀ ਜਾਣਦਾ ਹੈ ਕਿ ਨਾ ਵੀ ਮੈਨੂੰ ਅੱਜ ਕੋਈ ਸੁਪਨਾ ਨਹੀਂ ਆਇਆ ਮੈਂ ਸੁਖ ਨਾਲ ਸੁੱਤਾ ਹੋਇਆ ਸੀ
ਉਸ ਅਨੁਭਵ ਕਰਨ ਵਾਲਾ ਕੋਈ ਹੈ ਕਿ ਨਾ, ਉਹ ਆਤਮਾ ਹੈ ਜਾਗਰ ਸ਼ਤਰੂ ਸੁਖੋਵਤ ਦੇਹਾਂ ਦਾ ਸਾਥੀ ਹੈ। ਇਹ ਕਠਿਨ ਵਿਚਾਰ ਜੋ ਨਿਆਂ ਦੇ ਇਸ ਤਰ੍ਹਾਂ ਜੁਗਤੀ ਭਲਵਾਨ ਹੈ ਜਿਹੜਾ ਉਹ ਜਿਸਮ ਵਿਦਿਆ ਦਾ ਵਿਚਾਰ ਕਰਦਾ ਹੋਇਆ ਵੀ ਉਸ ਪਰਮੇਸ਼ਰ ਨੂੰ ਇੱਕ ਦੇਸੀ ਰੂਪ ਕਰਕੇ ਜਿਵੇਂ ਪਾਤਸ਼ਾਹ ਬਲੈਕ ਦੇਖਾ ਕਹਿੰਦੇ ਹੁਕਮ ਦਾ ਆਇਆ ਸਾਰਾ ਥਾਂ ਪੂਰਿਆ ਹੁੰਦਾ ਹੈ, ਐਵੇਂ ਵੀ ਵਿਚਾਰ ਕਰਦਾ ਹੋਇਆ ਨਿਆਂ ਮੁਨੀ ਨਿਆਂ ਸ਼ਾਸਤਰ ਦਾ ਕਰਤਾ ਗੌਤਮ ਰਿਸ਼ੀ ਉਹਦੀ ਵਿਦਿਆ ਦਾ ਕਠਿਨ ਜਿਸ ਦਾ ਵਿਚਾਰ ਕਹਿੰਦਾ ਹੈ ਗਾਉਂਦਾ ਹੈ ਕਾਲਵਾਦੀ ਹੈ। ਇਹ ਕਾਲਵਾਦੀ ਵਿਸ਼ੇਸ਼ਕ ਹੈ। ਵਿਸ਼ੇਸ਼ ਕਹਿੰਦਾ ਸਾਜ ਕਰੇ ਤਨਖੇ ਸਮੇਂ ਸ੍ਰੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ, ਸਮੇਂ ਸ੍ਰੀ ਲੈ ਹੋ ਜਾਂਦੀ ਹੈ। ਇਸ ਪ੍ਰਕਾਰ ਬਣ ਦੇ ਵਿੱਚ ਜਿਹੜੇ ਬਿਰਸ਼ ਬੂਟੇ ਆਦਿ ਕੁਦਰਤੀ ਪੈਦਾ ਹੋਏ ਆਪੇ ਬੀਜ ਪੱਕ ਕੇ ਖਿਲ ਗਿਰ ਜਾਂਦੇ ਧਰਤੀ ਚ ਆਪ ਹੀ ਹਰੇ ਹੋ ਜਾਂਦੇ ਰੁੱਤ ਆਈ ਤੋਂ। ਇਵੇਂ ਕਹਿੰਦੇ ਸਮੇਂ ਸ੍ਰੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਕਾਲ ਕਰਕੇ ਪਦਾਰਥ ਪੈਦਾ ਹੋ ਜਾਂਦੇ ਹੈ, ਕਾਲ ਨਾਲ ਹੀ ਸ੍ਰਿਸ਼ਟੀ ਪਾਲਣ ਹੋ ਜਾਂਦੀ ਹੈ। ਇਹ ਕਹਿੰਦੇ ਕਾਲ ਹੀ ਸਭ ਕੁਝ ਹੈ। ਇਸ ਪ੍ਰਕਾਰ ਇਹਦਾ ਮਤ ਹੈ, ਇਹ ਨਿਸ਼ਚਰਵਾਦੀ ਹੈ। ਇਹ ਕਾਲ ਨੂੰ ਵਿਸ਼ੇਸ਼ਕ ਜਿਹੜਾ ਹੈ ਕਾਲਵਾਦੀ, ਇਹ ਕਾਲ ਰੂਪ ਕਰਕੇ ਹੀ ਉਸਦਾ ਤਾਂ ਹੀ ਕਥਨ ਕਰਦਾ ਹੈ। ਇਸ ਪ੍ਰਕਾਰ ਕਿ ਸਾਰ ਕਾਲ ਹੀ ਸਾਜਣਾ ਕਰਦਾ, ਕਾਲ ਹੀ ਸਰੀਰ ਨੂੰ ਖੇ ਕਰਦਾ।
ਲਾਵੇ ਤੋ ਕੀ ਲੈ ਫਿਰ ਦੇ
ਮੀਮਾਂਸਾ ਵਾਲਾ ਹੈ ਕਰਮਵਾਦੀ। ਇਹ ਕਹਿੰਦੇ ਜੀਵ ਅਸ ਅਵਸ ਨੇ ਭੁਗਤਜਨ ਕੀਰਤਨ ਕਰਮ ਸੁਹਾਸ਼ਮੀ ਉਹ ਭੁਗਤਣ ਨੂੰ ਖੀਏ। ਕਹਿੰਦੇ ਕੀਤੇ ਕਰਮ ਜੀਵ ਦੇ ਚੰਗੇ ਮੰਦੇ ਅਜਿਹੇ ਵਿੱਚ ਕੀਤੇ ਉਹਦੇ ਅਨੁਸਾਰ ਦੁੱਖ ਤੇ ਸੁੱਖ ਤੇ ਆਉਣਾ ਤੇ ਜਾਣਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਆਕਾਰ ਸਭ ਕਰਮਾਂ ਨਾਲ ਹੀ ਬਣੇ ਹੋਏ ਹੈ। ਕਰਮਾਂ ਕਰਕੇ ਦੁੱਖ ਸੁੱਖ ਸਭ ਨੂੰ ਭੋਗਣਾ ਪੈਂਦਾ ਹੈ। ਇਸੇ ਪ੍ਰਕਾਰ ਕੀਤੇ ਕਰਮਾਂ ਅਨੁਸਾਰ ਜੀਵ ਜਿਹੜਾ ਹੈ ਲੈ ਲੈਂਦਾ ਦੇ ਤਾਂ ਪਰ ਅਲੱਗ ਦੇ ਮੁਕਣੇ ਕਰਕੇ ਫਿਰ ਉਹ ਦੇਹ ਛੱਡ ਜਾਂਦਾ ਦੇ ਦਿੰਦਾ। ਕਿਉਂ ਪੂਰਨ ਮੀਮਾਂਸਾ ਕਰਮ ਫਲ ਪ੍ਰਦਾਤਾ ਈਸ਼ਵਰ ਨੂੰ ਜਾਣ ਕੇ ਉਸ ਪਰਮੇਸ਼ਰ ਤਾਂ ਹੀ ਗਾਉਂਦਾ ਹੈ। ਕਰਤਾ ਜੈਮਨ ਮੁਨੀ ਹੈ, ਵਿਸ਼ੇਸ਼ ਜਿਹੜਾ ਕਰਤਾ ਤਨਾਦ ਮੁਨੀ ਹੈ ਅਤੇ ਪਤੰਜਲ ਜਿਹੜਾ ਹੈ ਅੱਗੇ ਇਸੇ ਪ੍ਰਕਾਰ ਨਿਆਂ ਦਾ ਗੌਤਮ ਕਰਤਾ ਹੈ ਤੇ ਸਾਂਸ ਦਾ ਕਤਲ ਕਰਦਾ ਹੈ।
ਦਾਵਾ ਤੋ ਜਾਤਾ ਦੂਸਰਾ ਦੂਰ
ਇਸੇ ਪ੍ਰਕਾਰ ਜੋ ਵੀ ਪਤੰਜਲ ਜੋ ਕਰਤਾ ਸ਼ੇਸ਼ ਨਾਗ ਦਾ ਅਵਤਾਰ ਮੰਨਿਆ ਗਿਆ ਹੈ। ਇਹ ਪਤੰਜਲ ਸ਼ਾਸਤਰ ਦਾ ਕਰਤਾ ਯੋਗ ਸ਼ਾਸਤਰ ਦਾ ਇਹ ਕਹਿੰਦਾ ਦਾਵਾ ਤੋ ਜਾਤਾ ਦੂਸਰਾ ਦੂਰ ਕਹਿੰਦੇ ਯੋਗ ਕਰਕੇ ਤਾਂ ਜਾਣ ਲਈਦਾ ਹੈ। ਯੋਗ ਕਮਾਏ ਤੋਂ ਬਗੈਰ ਜਿਹੜਾ ਦਿਖਦਾ ਪਰਮੇਸ਼ੁਰ ਦਾ ਦੇਖਣਾ ਦੂਰ ਹੈ। ਇਹ ਬ੍ਰਹਮ ਲੋਕ ਦੀ ਪ੍ਰਾਪਤੀ ਨੂੰ ਮੁਕਤ ਮੰਨਦਾ ਹੈ, ਪ੍ਰਮਾਣੂਆਂ ਤੋਂ ਸ੍ਰਿਸ਼ਟੀ ਦੀ ਉਤਪਤੀ ਮੰਨਦਾ ਹੈ ਅਤੇ ਦੇਹ ਨੂੰ ਲੰਮਾ ਕੇ ਰੱਖ ਲੈਣ ਦਾ ਨਾਂ ਇਹ ਆਪਣੇ ਆਪ ਨੂੰ ਚਿਰਜੀਵੀ ਮੰਨਦਾ ਹੈ। ਇਸ ਪ੍ਰਕਾਰ ਦਸਵੀਂ ਦੇ ਆਦਿ ਪ੍ਰਾਣ ਚੜ੍ਹਾਉਣ ਦੇ ਨਾਲ ਹੀ ਆਪਣੀ ਇਹ ਮੋਖ ਮੰਨਦਾ ਹੈ। ਇਸ ਪ੍ਰਕਾਰ ਜਿਹੜਾ ਪਤੰਜਲੀ ਰਿਸ਼ੀ ਹੈ ਉਹ ਯੋਗ ਕਰਕੇ ਕਹਿੰਦਾ ਬ੍ਰਹਮ ਜਾਤਾ ਜਾਣੀਦਾ ਹੈ ਤੇ ਯੋਗ ਕਮਾਈ ਤੋਂ ਬਗੈਰ ਦੂਰ ਹੈ ਦੇਖਣਾ ਵਧੀਆ। ਇਸ ਪ੍ਰਕਾਰ ਪਤੰਜਲ ਮੁਨੀ ਯੋਗ ਸ਼ਾਸਤਰ ਦਾ ਕਰਤਾ ਬਣਦਾ ਹੈ। ਇਸ ਪ੍ਰਕਾਰ ਨੇੜੇ ਤੋਂ ਨੇੜੇ ਜਾਣ ਕਰਕੇ ਆਪਣਾ ਆਪਣਾ ਜਾਣ ਕਰਕੇ ਵਿਆਸ ਰਿਸ਼ੀ ਜਿਹੜਾ ਆਪਣੀ ਗ੍ਰੰਥ ਸ਼ਾਸਤਰ ਦਾ ਕਰਤਾ ਉਹ ਵੀ ਇਸ ਪਰਮੇਸ਼ਰ ਇਸ ਪ੍ਰਕਾਰ ਆਪਣਾ ਰੂਪ ਕਰਕੇ ਬਣਦਾ ਹੈ, ਵੇਖਦਾ ਹਾਜ਼ਾ ਵੀ ਨੇੜੇ ਤੋਂ ਨੇੜੇ
ਕਥਨਾ ਕਥੀ ਨਾ ਆਵੇ ਤੋ
ਸ਼ਾਸਤਰਾਂ ਵਾਲੇ ਵੀ ਹੇ ਗੁਰਸਿੱਖ ਬਣਦੇ ਹਨ ਉਸ ਪਰਮੇਸ਼ਰ ਨੂੰ, ਪਰ ਕਥਨਾ ਕਥੀ ਨਾ ਆਵੇ ਤੋ ਉਸਦੇ ਕਥਨ ਕਰਨੇ ਕਰਕੇ ਉਸਦੇ ਸ਼ਕਤੀ ਬਿਰਤੀ ਕਰਕੇ ਕਿਸੇ ਪ੍ਰਕਾਰ ਉਸਦੀ ਕਥਾ ਦਾ ਤੋਪਾ ਨਹੀਂ ਆ ਸਕਦਾ। ਜੰਤ ਹੈ ਉਸਦੀ
ਕਥਾ
ਪੁਰਾਣਾ ਵਾਲਿਆਂ ਨੇ ਵੀ ਕਥਨ ਕੀਤੀ ਅਤੇ ਸਾਂਸ ਸ਼ਾਸਤਰ ਨੇ ਵੀ ਕਥਨ ਕੀਤੀ, ਨਿਆਂ ਨੇ ਵੀ ਕਥਨ ਕੀਤੀ, ਇਸੇ ਪ੍ਰਕਾਰ ਜੈਮਨ ਮੁਨੀ ਨੇ ਵੀ, ਵਿਸ਼ੇਸ਼ ਨੇ ਵੀ, ਪੂਰਨ ਮੀਮਾਂਸਾ ਵਾਲੇ ਨੇ ਵੀ ਅਤੇ ਯੋਗ ਵਾਲੇ ਨੇ ਵੀ, ਵਿਦਾਂਤੀ ਨੇ ਵੀ ਕਿਸਾਨ ਕੋਟ ਜੋਤੀਆਂ ਕਰਕੇ ਕਥਨ ਕੀਤੀ ਹੈ। ਮੈਂ ਕਥਨ ਫਿਰ ਵੀ ਉਹਦੀ ਕਥਾ ਦਾ ਤੋਪ ਨਹੀਂ ਆਉਂਦੀ, ਸਾਡਾ ਨਹੀਂ ਆਉਂਦਾ ਜੰਤ ਹੈ ਉਸਦਾ ਕਥਨ ਜਿਹੜਾ ਹੈ। ਫਿਰ ਪੜੋ
ਦਾਲਾ ਤੋ ਤਾਣ ਹੋਵੇ ਕਿਸੇ ਤਾਂ
ਗੁਰੂ ਵੱਲੋਂ ਸਿੱਖੇ ਗੁਰੂ ਸਾਹਿਬ ਅੱਗੇ ਬੇਨਤੀ ਹੈ। ਪੰਜਵਾਂ ਅਰਥ ਦਾਲਾ ਕੋ ਤਾਣ
ਜੇ ਮਹਾਰਾਜ ਸਿੱਖ ਦੇ ਤਾਂ ਹੀ ਉਸ ਬ੍ਰਹਮ ਦੇ ਤਾਂ ਬਣਦੇ ਤਾਂ ਹੀ ਕੌਣ ਗਾ ਸਕੇ ਇਹ ਆਪ ਦੇ ਬਿਨਾ
ਹੋਵੇ ਕਿਸੇ ਤਾਂ
ਕਿਸੇ ਵੀ ਗੁਰੂ ਆਪ ਜੈਸਾ ਬਲ ਹੋਵੇ ਤਾਂ ਗਾ ਸਕੇ
ਮਾਰਾ ਤੂੰ ਦਾਤ ਜਾਣੇ
ਨੀਸਾ ਦਾਤਾਂ ਬ੍ਰਹਮ ਵਿਦਿਆ ਦੇ ਤਾਂ ਹੀ ਕੌਣ ਮਾਰਾ ਗਾ ਸਕੇ ਜਿਹੜਾ ਸਰਦੇਵ ਆਪ ਜੈਸਾ ਨਿਸ਼ਾਨ ਪ੍ਰਗਟ ਕਰਕੇ ਗਾਏ ਉਹੀ ਜਾਣ ਸਕਦਾ ਪਰ ਗਾ ਸਕਦਾ ਹੈ ਨਾ
ਗਾਵੇ ਤੂੰ ਗੁਣ ਵਡਿਆਈਆਂ ਚਾਰ
ਪਰਮੇਸ਼ਰ ਦੇ ਸੱਚੇ ਆਨੰਦ ਰੂਪ ਜਿਹੜੇ ਗੁਣੇ ਕੌਣ ਗਾ ਸਕੇ ਆਪ ਤੋਂ ਬਿਨਾਂ ਆਪ ਦੀਆਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਵਡਿਆਈਆਂ ਸ੍ਰੇਸ਼ਟ ਹਨ
ਗਾਵੇ ਤੂੰ ਵਿਦਿਆ ਵਿਖੋ ਵਿਚਾਰ
ਆਪ ਦੀ ਜਿਹੜੀ ਬ੍ਰਹਮ ਵਿਦਿਆ ਇਹਦਾ ਕਠਿਨ ਬੜਾ ਵਿਚਾਰ ਹੈ ਅਧਿਕਾਰੀਏ ਤਾਂ ਹੀ ਆਪ ਬਿਨਾਂ ਕੌਣ ਗਾ ਸਕੇ
ਗਾਵੇ ਤੂੰ ਸਾਜ ਕਰੇ ਤਨਖੇ
ਅੰਤਰਯਾਮੀ ਕੌਣ ਗਾ ਸਕਦਾ ਹੈ ਜਿਹੜਾ ਸਾਜੇ ਸਰੀਰ ਨੂੰ ਦੇ ਮਾਂ ਨੂੰ ਖੇ ਕਰ ਸਕੇ ਉਹੀ ਗਾਵੇ ਨਾ ਅਧਿਕਾਰੀ ਦੇ ਤਾਏ
ਗਾਵੇ ਤੂੰ ਜੀ ਲੈ ਫਿਰ
ਆਪ ਨੂੰ ਕੌਣ ਗਾ ਸਕਦਾ ਜਿਹੜੇ ਜੀ ਭਾਵ ਨੂੰ ਲੈ ਕੇ ਫਿਰ ਦੇਹ ਵਿੱਚ ਸੁਖ ਹੋ ਕੇ ਬੈਠੇ ਉਹੀ ਬ੍ਰਹਮ ਗਿਆਨ ਨੂੰ ਗਾ ਸਕਦਾ ਦੂਸਰਾ ਕੌਣ ਗਾਵੇ
ਗਾਵੇ ਤੂੰ ਜਾਪੈ ਦਿਸੈ ਦੂਰ
ਮਹਾਰਾਜ ਜਾਣਨ ਤੋਂ ਦਿਸਣ ਤੋਂ ਜਿਹੜਾ ਦੂਰ ਪਰਮੇਸ਼ੁਰ ਹੈ ਉਸ ਨੂੰ ਫਿਰ ਸਰਦੇਵ ਆਦਿ ਨੇ ਕੌਣ ਗਾ ਸਕੇ
ਗਾਵੇ ਤੂੰ ਵੇਖੈ ਹਾਵਰਾ ਹਦੂਰ
ਜਿਹੜਾ ਮੇਰੇ ਤੋਂ ਨੇੜੇ ਵੇਖੀ ਮਹਾਰਾਜ ਕੌਣ ਗਾ ਸਕਦਾ ਆਪ ਤੋਂ ਬਿਨਾ
ਕਥਨਾ
ਇਸ ਪ੍ਰਕਾਰ ਫਿਰ ਤੂੰ
ਗਾਵੇ ਤੂੰ ਤਾਣ ਹੋਵੇ ਕਿਸੇ ਤਾਣ
ਜੀ ਕਹਿੰਦੇ ਹੋਏ ਅਧਿਕਾਰੀ ਜਿਹੜੇ ਬ੍ਰਹਮ ਗਿਆਨੀ ਹਨ ਕੋਈ ਉਹਦੇ ਤਾਣ ਵਿਵੇਕ ਦੇ ਬਲ ਨੂੰ ਗਾਉਂਦੇ ਹਨ
ਹੋਵੇ ਕਿਸੇ ਤਾਣ
ਕਹਿੰਦੇ ਤਾਣ ਬਲ ਹੁੰਦਾ ਵਿਵੇਕੀ ਪੁਰਖ ਵਿਵੇਕ ਦੇ ਬਲ ਨਾਲ ਸ਼ਕਤੀ ਬਿਰਤੀ ਕਰਕੇ ਨਹੀਂ ਗਾ ਸਕਦੇ ਲੱਖਣਾ ਬਿਰਤੀ ਤਾਣ ਬਲ ਕਰਕੇ ਅਸੀਂ ਗਾਉਂਦੇ ਹਨ
ਗਾਵੇ ਤੂੰ ਦਾਤ ਜਾਣੇ ਨੀਸਾਨ
ਉਸ ਅਧਿਕਾਰੀ ਤਾਈ ਕੌਣ ਗਾਵੇ ਜੀ ਜਿਹੜਾ ਪੁੱਛਦੇ ਜਿਹੜੇ ਦਾਤ ਬ੍ਰਹਮ ਵਿਦਿਆ ਜੀ ਨੂੰ ਨਿਸ਼ਾਨ ਕਰੀ ਕਰਕੇ ਬ੍ਰਹਮ ਗਿਆਨੀ ਜਾਣਦੇ ਉਹੀ ਗਾ ਸਕਦੇ ਹੋਰ ਕਿਸੇ ਨੂੰ ਕੀ ਗਾਉਣਾ ਹੈ
ਗਾਵੇ ਤੂੰ ਗੁਣ ਵਡਿਆਈਆਂ ਚਾਰ
ਉਸ ਪਰਮੇਸ਼ੁਰ ਦੇ ਸੱਚੇ ਆਨੰਦ ਰੂਪ ਗੁਣਾਂ ਨੂੰ ਤੂੰ ਪੁੱਛਿਆ ਕੌਣ ਗਾਵੇ ਜਿਨ੍ਹਾਂ ਨੂੰ ਸਰੂਪ ਦੀਆਂ ਵਡਿਆਈਆਂ ਨੂੰ ਚਾਰ ਸੁੰਦਰ ਪ੍ਰਾਪਤ ਕੀਤਾ ਹੈ ਬ੍ਰਹਮ ਦੇਵਤਿਆਂ ਨੂੰ ਉਸ ਆਨੰਦ ਨੂੰ ਪ੍ਰਾਪਤ ਕੀਤਾ ਹੈ ਉਹੀ ਗਾ ਸਕਦੇ ਹਨ
ਗਾਵੇ ਤੂੰ ਵਿਦਿਆ ਵਿਖਮ ਵਿਚਾਰ
ਜੋ ਬ੍ਰਹਮ ਵਿਦਿਆ ਹੈ ਇਹਦਾ ਜਿਹੜਾ ਵਿਚਾਰ ਬਹੁਤ ਕਠਿਨ ਤੋਂ ਕਠਿਨ ਹੈ ਇਹ ਸਰਜੀਤ ਸਾਹਿਬ ਗਾ ਸਕਦੇ ਹਨ ਹੋਰ ਕੌਣ ਗਾਵੇ ਅਧਿਕਾਰੀ
ਗਾਵੇ ਤੂੰ ਸਾਜ ਕਰੇ ਤਨਖੇ
ਪਿੱਛੇ ਕੌਣ ਗਾਵੇ ਉਸ ਬ੍ਰਹਮ ਦੇ ਤਾਈ ਜਿਹੜਾ ਸਾਜਿਆ ਹੋਇਆ ਸਰੀਰ ਹੈ ਇਹਨੂੰ ਫਿਰ ਮਿੱਥਿਆ ਕਰਕੇ ਨਿਸ਼ਚੇ ਕਰ ਲਵੇ ਉਹ ਬ੍ਰਹਮ ਗਿਆਨੀ ਹੀ ਗਾ ਸਕਦਾ ਹੈ
ਗਾਵੇ ਤੂੰ ਜੀ ਲੈ ਫਿਰ
ਜਿਹੜਾ ਜੀਵ ਭਾਵ ਨੂੰ ਲੈ ਕੇ ਫਿਰ ਦੇਵੇ ਮਾਨ ਤੋਂ ਰਹਿ ਕੇ ਬ੍ਰਹਮ ਦੇ ਵਿੱਚ ਲੀਨ ਹੋਵੇ ਅਖੰਡ ਜੀਵ ਦੇ ਮੰਨੇ ਉਹ ਵੀ ਅਧਿਕਾਰੀ ਗਾ ਸਕਦਾ ਹੈ
ਗਾਵੇ ਤੂੰ ਜਾਪੈ ਦਿਸੈ ਦੂਰ
ਉਹ ਪਰਮੇਸ਼ੁਰ ਦੇ ਤਾਂ ਵੀ ਪੁੱਛਿਆ ਕੌਣ ਗਾਵੇ ਜਿਹੜਾ ਗਿਆਨੀ ਜਾਪੈ ਦਿਸੈ ਦੂਰ ਜਿਹੜਾ ਜਾਪਣਾ ਬੁੱਧੀ ਕਰਕੇ ਸੰਕਲਪਾਂ ਕਰਕੇ ਅਤੇ ਦੇਖਣਾ ਦ੍ਰਿਸ਼ਟੀ ਕਰਕੇ ਉਹ ਦੂਰ ਮਾਨ ਤੋਂ ਹੋਵੇ ਉਹ ਬ੍ਰਹਮ ਗਿਆਨੀ ਗਾ ਸਕਦਾ ਹੈ
ਗਾਵੇ ਤੂੰ ਵੇਖੈ ਹਾਦਰਾ ਹਦੂਰ
ਜਿਹੜਾ ਪੁੱਛਿਆ ਜੀ ਕੌਣ ਗਾਵੇ ਉਸਦੇ ਤਾਂ ਹੀ ਕਹਿੰਦੇ ਜਿਹੜੇ ਵੇਖੈ ਹਾਦਰਾ ਹਦੂਰ ਨੇੜੇ ਤੋਂ ਨੇੜੇ ਆਪਣਾ ਆਤਮਾ ਰੂਪ ਕਰਕੇ ਵੇਖਦੇ ਬ੍ਰਹਮ ਗਿਆਨੀ ਉਹ ਹੀ ਗਾ ਸਕਦੇ ਹਨ
ਕਥਨਾ ਕਥੀ ਨਾ ਆਵੇ ਤੂੰ
ਸ਼ਕਤੀ ਬਿਰਤੀ ਨਾਲ ਉਹ ਕਥਨ ਕਰਨਗੇ ਤਾਂ ਮਹਾਰਾਜ ਕਹਿੰਦੇ ਨੇ ਗੁਰਸਿੱਖ ਕਥਨਾ ਕਥੀ ਨਾ ਆਏ ਗੁਰੂ ਅੰਗਦ ਸਾਹਿਬ ਵੱਲੋਂ ਕਰਕੇ ਤਰਖਾਣੇ ਮਗਰਲੇ ਇਹ ਪੰਡਿਤ ਤਾਰਾ ਸਿੰਘ ਜੀ ਨੇ ਆਪਣੇ ਟੀਕੇ ਵਿੱਚ ਕਹੇ ਹਨ ਕਥਨਾ ਕਥੀ ਨਾ ਆਵੇ ਕੋਤ ਇਹ ਭਾਈ ਕਥਨ ਕਰਨੇ ਕਰਕੇ ਉਸ ਪਰਮੇਸ਼ੁਰ ਦੀ ਜਿਹੜੀ ਕਥਾ ਹੈ ਸ਼ਕਤੀ ਬਿਰਤੀ ਕਰਕੇ ਹੋਏ ਅਧਿਕਾਰੀ ਤੋਤਾ ਨਹੀਂ ਆ ਸਕਦਾ ਕਥਨ ਨਹੀਂ ਕੀਤੀ ਜਾ ਸਕਦੀ
ਕਥ ਕਥ ਕਥੀ ਤੋਤੀ ਤੋਤ ਤੋਤ
ਕਥਾ ਕਰਨ ਵਾਲਿਆਂ ਨੇ ਕਥੀ ਹੋ ਕੇ ਕਥੇ ਹੋ ਕੇ ਕਥਨ ਕੀਤੀ ਹੈ ਕੋਤਾਨ ਕੋਟ ਜਨਮਾਂ ਵਿੱਚ ਕੋਤਾਨ ਕੋਟ ਕੋਟੀਆਂ ਦੇ ਕੇ ਕੋੜਾ ਰੂਪ ਧਾਰ ਧਾਰ ਕੇ ਫਿਰ ਵੀ ਉਹਦੀ ਕਥਾ ਤੋਤਾ ਨਹੀਂ ਆਉਂਦਾ ਬੇਅੰਤ ਹੈ
ਬੇਦਾ ਦੇ ਲੈਂਦੇ ਥੱਕ ਪਾ
ਮਹਾਰਾਜ ਸਰਗੁਰੂ ਦੀ ਬਖਸ਼ੀ ਕਰ ਦਿੰਦੇ ਹੈ ਕਿ ਨਹੀਂ ਹਾਂ ਮਹਾਰਾਜ ਕਹਿੰਦੇ ਨੇ ਪਹਿਲਾਂ ਪਰਮੇਸ਼ੁਰ ਵਾਲਾ ਖਿਲਾਉਣਾ ਕੀਤਾ ਨਹੀਂ ਇਸ ਕੌੜੀ ਦੇ ਰਹੇ ਹਨ
ਬੇਦਾ ਦੇ ਲੈਂਦੇ ਥੱਕ ਪਾ
ਪਰਮੇਸ਼ੁਰ ਭਾਈ ਦਾਤ ਤੋਂ ਦੇਈ ਜਾਂਦਾ ਦਿੰਦਾ ਹੈ ਉਹ ਲੈਣ ਵਾਲੇ ਜੀ ਜਨਤਾ ਨੂੰ ਉਹ ਸਾਰੇ ਥੱਕ ਪੈਂਦੇ ਹੈ ਮਰ ਜਾਂਦੇ ਹੈ ਸਰੀਰ ਸਮਾਪਤ ਹੋ ਜਾਂਦੇ ਹੈ ਵਾਹਿਗੁਰੂ ਦੀਆਂ ਦਾਤਾਂ ਨਹੀਂ ਨਿਖੁੱਟਦੀਆਂ
ਜੁਗਾ ਜੁਗਲ ਕਰ ਖਾਹੀ ਖਾ
ਜੁਗਾਂ ਦੇ ਅੰਦਰ ਸਾਜੂ ਚੇਤਾ ਦਾਤਰ ਕਲ ਜੁਗਾਦ ਕਹਿੰਦੇ ਇਹ ਜੀਵ ਜਿਹੜੇ ਖਾਹੀ ਖਾਹ ਸਵਾਨ ਹੋ ਕੇ ਪਦਾਰਥਾਂ ਦੇ
ਉਹ ਪਦਾਰਥਾਂ ਦੇ ਬੱਚਿਆਂ ਨੂੰ ਖਾਂਦੇ ਹੋਣਗੇ।
ਹੁਕਮ ਚਲਾਏ ਰਾ
ਹੁਕਮ ਜੋ ਪਰਮੇਸ਼ੁਰ ਹੈ ਸਾਰਿਆਂ ਜੀਆਂ ਨੂੰ ਆਪਦੇ ਹੁਕਮ ਦੇ ਰਾਹ ਵਿੱਚ ਲਾਉਂਦਾ ਤੋਰਦਾ ਹੈ।
ਨਾਨਕ ਵਿਰਸਾ
ਬੇਪਰਵਾਹ ਆਪਦੀ ਹੰਗਤਾ ਕਰਦੇ ਕਿ ਸਾਡੇ ਵਰਗਾ ਵੇਖਿਆ ਮੈਂ ਏਡਾ ਬਲੀ ਹਾਂ, ਮੈਂ ਆਹ ਕਰਤੱਵ ਕੀਤਾ, ਮੇਰੇ ਬਿਨਾਂ ਕੋਈ ਪੂਰਾ ਨਹੀਂ ਸੀ ਕੰਮ ਕਰ ਸਕਦਾ। ਮਹਾਰਾਜ ਸਾਹਿਬ ਉਸ ਵੇਲੇ ਹੈ ਉਹ ਬੇਪਰਵਾਹ ਦਿਖਦਾ ਖਿੜਦਾ, ਕਹਿੰਦੇ ਦੇਖੋ ਮੇਰੀ ਸੱਤਾ ਨਾਲ ਸਭ ਕੁੰਦਾ, ਇਹ ਐਵੇਂ ਹੰਕਾਰ ਕਰਕੇ ਆਖੜੇ ਫਿਰਦੇ ਆ। ਕਿਉਂ ਵੇਖ ਕੇ ਇਹਨਾਂ ਦੀ ਹਾਲਤ ਨੂੰ ਪ੍ਰਸੰਨ ਹੁੰਦਾ ਖਿੜਦਾ, ਇਹ ਐਸੀ ਹੰਕਤਾ 'ਚ ਪਏ ਹੋਏ ਬੱਝੇ ਰਹਿੰਦੇ ਹਨ ਇਹ ਜੀਵ। ਇਸ ਪ੍ਰਕਾਰ ਉਹ ਹੈ ਬੇਪਰਵਾਹ ਬੇਖਾਸ ਹੈ, ਇਸੇ ਪ੍ਰਕਾਰ ਇਹ ਚਾਰ ਹੁਣ ਪੜੋ ਫੇਰ
ਵੇਦਾ ਦੇ ਲੈਂਦੇ ਫਟਕਾ
ਹੇ ਮਹਾਰਾਜ ਸਿੱਖ ਦੇ ਤਾਂ ਕੌਣ ਉਪਦੇਸ਼ ਦੇ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਬ੍ਰਹਮ ਸੋਤਰੀ ਬ੍ਰਹਮ ਮੇਸ਼ਤੀ ਜੋ ਸਰਗਰੀ ਹੈ ਇਹ ਗੁਰਸਿੱਖੋ ਦੇ ਦਿੰਦੇ ਆ ਉਪਦੇਸ਼ ਨੂੰ, ਉਹ ਬ੍ਰਹਮ ਗਿਆਨ ਨੂੰ ਬਖਸ਼ ਦਿੰਦੇ ਆ, ਪਰ ਲੈਣ ਵਾਲੇ ਜਿਹੜੇ ਅਧਿਕਾਰੀ ਹੈ ਥੱਕ ਪੈਂਦੇ ਜਿਹੜੇ ਸ਼ਰਨ ਤੇ, ਇਉਂ ਕਹਿੰਦੇ ਮਹਾਰਾਜ ਅਨੇਕਾਂ ਜੀਵਾਂ 'ਚ ਮੈਂ ਧਰਮਦਾ ਧਰਮਦਾ ਹੁਣ ਥੱਕ ਕੇ ਹਾਰ ਚੁੱਕਾ ਹਾਂ, ਜੋ ਜੋ ਜੀਵਨੀ ਆਏ ਤੇ ਤੂੰ ਰਜਾਇਓ ਮਾਨ ਜਨ ਸੰਯੋਗ ਪਾਇਆ, ਇਸ ਕੇ ਪਾਸੇ ਮੈਂ ਥੱਕ ਕੇ ਆਪਦੀ ਸ਼ਰਨ ਵਿੱਚ ਪਿਆ ਹਾਂ। ਕਿਉਂ ਲੈਣ ਵਾਲੇ ਉਪਦੇਸ਼ ਜਿਹੜੇ ਜੀਵਨਾਂ ਦੀ ਭਗਤਾਂ ਵੱਲੋਂ ਥੱਕ ਕੇ ਸਾਰੇ ਸਾਧਨਾਂ ਵੱਲੋਂ ਥੱਕ ਕੇ ਗੁਰੂ ਸਾਹਿਬ ਦੇ ਚਰਨੀ ਪੈ ਜਾਂਦੇ ਹੋਮੇ ਛੱਡ ਕੇ, ਉਹਨਾਂ ਨੂੰ ਸਰਦੀ ਬ੍ਰਹਮ ਵਿਦਿਆ ਦਾ ਉਪਦੇਸ਼ ਦੇ ਦਿੰਦੇ ਹਨ, ਬਖਸ਼ ਦਿੰਦੇ ਆ। ਲੈਣ ਵਾਲੇ ਜੰਮਣ ਮਰਨ ਤੋਂ ਰਹਿ ਥੱਕ ਕੇ ਪੈ ਜਾਂਦੇ ਆ, ਫਿਰ ਉਹ ਜੰਮਣ ਮਰਨ ਕਿੰਨੇ ਆਉਂਦੇ ਹਨ।
ਜੁਗਾ ਜੁਗੰਤਰ ਖਾਹੀ ਖਾ
ਮਹਾਰਾਜ ਸਾਹਿਬ ਨੇ ਬਖਸ਼ਾ ਨੂੰ ਪਾ ਕੇ ਜੁਗਾਂ ਜੁਗਾਂ ਦੇ ਅੰਦਰ ਬ੍ਰਹਮ ਗਿਆਨੀ ਖਾਹੀ ਖਾ ਖਾਣੇ ਜੋਗ ਜਿਹੜੀ ਖਾਹਿਸ਼ ਹੈ ਨਾ ਦੁਨੀਆਂ ਦੇ ਪਦਾਰਥਾਂ ਦੀ, ਇਹਨੂੰ ਉਹ ਖਾ ਜਾਂਦੇ ਆ। ਦੁਨੀਆਂ ਦੀ ਖਾਹਿਸ਼ ਨਹੀਂ ਉਹਨਾਂ ਦੇ ਰਹਿੰਦੀ, ਇਹ ਜਿਹੜੀ ਖਾਹਿਸ਼ ਹੈ ਨਾ ਦੁਨੀਆਂ ਦੀ ਇਹ ਖਾਈ ਜਾ ਰਹੀ ਹੈ ਖਾਈ ਜਾ ਰਹੀ ਹੈ। ਉਹ ਗੁਰਮੁਖਾਂ ਨੇ ਦੁਨੀਆਂ ਦੀ ਖਾਹਿਸ਼ ਨੂੰ ਖਾ ਲਿਆ, ਨਾਸ਼ ਕਰ ਦਿੱਤਾ ਹੈ। ਇਸ ਕਰਕੇ ਜੁਗਾ ਜੁਗੰਤਰ ਯੁੱਗ ਜੋ ਸਰਜੂ ਯੁੱਗ ਜੋ ਹੈ ਸਾਧਨ ਵਿਰਾਜ ਦੇ ਸਰਪੰਚੀ ਮੋਖ ਇੱਛਾ ਚਾਰ ਸਾਧਨ ਤੇ ਯੁੱਗ ਜੋ ਹੋਣਗੇ ਸਰਵੇ ਮਰੀ ਗਿਆ ਫਿਰ ਤੱਕ ਆਉਂਦਾ ਸੋਧਨ, ਇਹਨਾਂ ਸਾਧਨਾਂ ਦੇ ਅੰਦਰ ਇਸਤ ਹੋ ਕਰਕੇ ਫਿਰ ਯੁੱਗ ਜੋ ਜੀਵ ਤੇ ਈਸ਼ਵਰ ਹੈ ਇਹਨਾਂ ਦੇ ਅੰਦਰ ਜਿਹੜਾ ਅੰਤਰਾ ਪੜਦਾ ਹੈ ਅਲਕਬਤਾ ਸੇਵਕਤਾ ਦਾ, ਇਸ ਅੰਤਰੇ ਨੂੰ ਖਾਹੀ ਖਾਣ ਵਾਲੇ ਹੋ ਕੇ ਜਿਹੜੇ ਖਾ ਜਾਂਦੇ ਗਿਆਨਵਾਨ ਨਾਸ਼ ਕਰ ਦਿੰਦੇ ਹੈ, ਉਹ ਬ੍ਰਹਮਾਨੰਦ ਤਾਂ ਯੁੱਗ ਜੀਵ ਦੀ ਏਕਤਾ ਪਾ ਕੇ ਪੁਰਖ ਪ੍ਰਕਿਰਤੀ ਦੀ ਏਕਤਾ ਪਾ ਕੇ ਇਸ ਪ੍ਰਕਾਰ ਦੇ ਜੁਗਾਂ ਜੁਗਾਂ ਦੇ ਅੰਦਰ ਵਿਆਪਕਾਂ ਨਾਲ ਪਰਮੇਸ਼ਰ ਜੁੜਿਆ ਹੋਇਆ, ਉਹਦੇ ਖਾਣੇ ਯੋਗ ਬ੍ਰਹਮਾਨੰਦ ਦੇ ਪਦਾਰਥ ਨੂੰ ਖਾਣ ਵਾਲੇ ਹੋ ਕੇ ਤੱਤ ਵੇਖੇ ਉਸ ਆਨੰਦ ਨੂੰ ਖਾਏ ਭੋਗਦੇ ਆਨੰਦ ਮਾਣਦੇ ਆ, ਕਦੇ ਉਹ ਨਿਖੜਦਾ ਨਹੀਂ ਆਨੰਦ, ਹਰ ਵਕਤ ਉਸ ਆਨੰਦ ਚ ਲੀਨ ਰਹਿੰਦੇ ਹਨ।
ਹੁਕਮੀ ਹੁਕਮ ਚਲਾਏ
ਰਾਜ ਬ੍ਰਹਮ ਗਿਆਨੀ ਆ ਉਹ ਕੁਝ ਕਰਦੇ ਆ ਕਿ ਨਹੀਂ, ਕਹਿੰਦੇ ਹਾਂ ਤਾਂ ਇੱਕ ਕੰਮ ਕਰਦੇ ਆ, ਉਹ ਵਾਹਿਗੁਰੂ ਦੇ ਹੁਕਮੀ ਦੇ ਹੁਕਮ ਵਿੱਚ ਚੱਲ ਕੇ ਆਪ ਭਾਣਾ ਮੰਨਦੇ ਆ ਤੇ ਉਹ ਹੁਕਮੀ ਬਣ ਕੇ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਹੁਕਮ ਵਿੱਚ ਚਲਾਉਣ ਦਾ ਰਾਹ ਤੋੜਦੇ ਆ, ਆਪ ਆਗਿਆ ਚੱਲਦੇ ਪਰਮੇਸ਼ਰ ਦੀ ਹੋਰ ਉਹਨਾਂ ਨੂੰ ਹੁਕਮ ਦੇ ਰਾਹ ਚਲਾਉਂਦੇ ਆ, ਜਿਹੜੇ ਹੁਕਮੀ ਸਤਿਗੁਰਾਂ ਦੇ ਹੁਕਮ ਦੁਆਰਾ ਰਾਹ ਚਲਾਏ ਧਰਤੀ ਗਿਆਨ ਪ੍ਰਕਾਸ਼ਨਾ ਇਸ ਪ੍ਰਕਾਰ ਸਰਵਣ ਮਨ ਨੂੰ ਵਿਆਸਨ ਆਦਿਕ ਇਸ ਰਾਹ ਵਿੱਚ ਕਰਦੇ ਨੇ ਸੋਧਨ ਦੇ ਵਿੱਚ ਉਹ ਬ੍ਰਹਮ ਵਿਦਿਆ ਦੇ ਰਾਹ ਵਿੱਚ ਲਾਉਣਾ ਕਰਦੇ ਹਨ ਅਧਿਕਾਰੀਆਂ ਨੂੰ ਜਿਹੜੇ ਚੱਲਦੇ ਹਨ ਅੱਗੇ ਉਹ ਸੰਪਰਦਾਇ ਉਹਨਾਂ ਤੇ ਚੱਲਦੀਆਂ ਹਨ।
ਨਾਨਕ ਵਿਰਸਾ ਬੇਪਰਵਾਹ
ਉਸੇ ਪ੍ਰਕਾਰ ਦੇ ਕਾਇਲ ਨਹੀਂ ਹੁੰਦੇ ਉਹਨਾਂ ਚੀਜ਼ਾਂ ਦੇ, ਉਹ ਬੇਪਰਵਾਹ ਹੁੰਦੇ ਹਨਗੇ, ਕਿਸੇ ਪ੍ਰਕਾਰ ਅਧੀਨ ਨਹੀਂ ਹੁੰਦੇ ਤੱਤ ਵੇਤੇ ਜਿਹੜੇ ਹੈ ਉਹ ਕਿਸੇ ਸਾਧਨ ਦੇ ਕਿਸੇ ਚੀਜ਼ ਦੇ ਉਪਾਸਨ ਦੇ ਮਿਠਾਜ ਨਹੀਂ ਹੁੰਦੇ, ਸਦਾ ਸੁਤੰਤਰ ਹੁੰਦੇ ਆ ਬੇਪਰਵਾਹ ਹੁੰਦੇ ਆ ਤੇ ਆਪਣਾ ਸਰੂਰ ਵੇਖ ਕੇ ਦਿੱਖਿਆ ਖਿੜੇ ਹੀ ਰਹਿੰਦੇ ਹਰ ਵਕਤ ਆਨੰਦ ਸਹਿਤ ਰਹਿੰਦੇ ਆ। ਜਿਹੜੇ ਅਧਿਕਾਰੀ ਉਹਨਾਂ ਦੇ ਹੁਕਮੀਆਂ ਦੇ ਹੁਕਮ ਵਿੱਚ ਰਾਤ ਆਪਣੇ ਆਪ ਨੂੰ ਚਲਾਉਂਦੇ ਆ, ਉਹਨਾਂ ਦੇ ਇੰਦਰੇ ਵੀ ਹੁਕਮ ਚੱਲਦੇ ਆ, ਮਨ ਆਦਿਕ ਵੀ ਸਾਰੇ ਰਾਤ ਉਸ ਵੀ ਚੱਲਦੇ ਪਰਮਾਰਥ ਦੇ ਚ, ਉਹ ਵੀ ਅਮੋੜ ਹਰਿਆ ਪਸ਼ੂ ਦੀ ਨਿਆਣੀ ਜਿਸ ਪ੍ਰਕਾਰ ਹਰਿਆਜੂ ਹਰ ਕਿਰਖ ਹਰਿਆਏ ਪਸ਼ੂਆਂ ਨਹੀਂ ਉਹਨਾਂ ਦੇ ਅਮੋੜ ਹੋ ਕੇ ਵਰਗੇ, ਉਹ ਜਿਹੜੇ ਹੁਕਮ ਬਣ ਕੇ ਬ੍ਰਹਮ ਗਿਆਨੀ ਜਿਸ ਰਾਹ ਚਲਾਉਂਦੇ ਆ, ਇੰਦਰੇ ਵੀ ਮਨ ਵੀ ਜਿਗਿਆਸੂ ਵੀ ਸਾਰੇ ਉਸ ਰਾਹ ਚੱਲਦੇ ਆ, ਉਹ ਬੇਪਰਵਾਹ ਸਰੂਪ ਨੂੰ ਪਾ ਕੇ ਵੇਖ ਕੇ ਦਿੱਤਾ ਪ੍ਰਸੰਨ ਹੁੰਦੇ ਆ। ਉਹ ਸਰਗੁਰ ਨਾਨਕ ਦੇਵ ਜੀ ਨੇ ਤੀਜੀ ਪੌੜੀ ਬ੍ਰਹਮ ਵਿਦਿਆ ਜੀ ਅੰਮ੍ਰਿਤ ਸਾਹਿਬ ਦੇ ਪੱਖੋਂ ਉਚਾਰਨ ਕੀਤੀ ਹੈ ਗੁਰ ਸੰਗਤ ਜੀ ਚਲਾਏ ਰਾਮ ਨਾਮ ਕੀ ਜੈ।